ਪ੍ਰਕਾਸ਼ ਦੀ ਪੋਥੀ ਉਹਦਾ 6 ਬਾਪ ਉਹਦੀ 1 ਆਇਤ ਤੋਂ ਲੈ ਕੇ 8 ਬਾਪ ਉਹਦੀ 1 ਆਇਤ ਤੱਕ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ 7 ਮੋਹਰਾਂ। ਤੁਸੀਂ ਅਸਲੀਅਤ ਦੇ ਸੁਭਾਅ ਨੂੰ ਅਸਲ ਵਿੱਚ ਕਿਵੇਂ ਸਮਝਣਾ ਚਾਹੋਗੇ? ਤੁਸੀਂ ਅੰਤਮ ਹਕੀਕਤ ਅਤੇ ਇਸ ਇਤਿਹਾਸ ਦੇ ਪ੍ਰਭਾਵ ਦੇ ਸੰਦਰਭ ਵਿੱਚ ਆਪਣੇ ਜੀਵਨ ਨੂੰ ਕਿਵੇਂ ਸਮਝਣਾ ਚਾਹੋਗੇ? ਤੁਸੀਂ ਆਉਣ ਵਾਲੇ ਸਮੇਂ ਦੇ ਵਿਆਪਕ ਸੰਦਰਭ ਦੇ ਗਿਆਨ ਵਿੱਚ ਭਰੋਸੇ ਨਾਲ ਭਵਿੱਖ ਵਿੱਚ ਜੀਵਨ ਵਿੱਚ ਕਿਵੇਂ ਚੱਲਣਾ ਚਾਹੋਗੇ? ਮਰਦ ਅਤੇ ਔਰਤਾਂ ਹੋਣ ਦੇ ਨਾਤੇ ਅਸੀਂ ਅਕਸਰ ਉਸ ਤੋਂ ਕਿਤੇ ਜ਼ਿਆਦਾ ਅਸੁਰੱਖਿਅਤ ਹੁੰਦੇ ਹਾਂ ਜਿੰਨਾ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਨੂੰ ਅਤੀਤ ਦੀਆਂ ਚੀਜ਼ਾਂ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ। ਸਾਡੇ ਇੱਥੇ ਵਰਤਮਾਨ ਵਿੱਚ ਅਣਗਿਣਤ ਸਮੱਸਿਆਵਾਂ ਹਨ ਅਤੇ ਅਸੀਂ ਅਕਸਰ ਭਵਿੱਖ ਬਾਰੇ ਚਿੰਤਾ ਕਰਦੇ ਰਹਿੰਦੇ ਹਾਂ। ਸਾਡੇ ਬਾਰੇ ਸੋਚਣ ਦਾ ਪ੍ਰਤਾਵਾ ਹੁੰਦਾ ਹੈ ਕਿ ਅਸੀਂ ਹਾਲਾਤਾਂ ਦੇ ਤੂਫਾਨਾਂ ਦਾ ਸਾਹਮਣਾ ਕਰਨ ਲਈ ਇਕੱਲੇ ਰਹਿ ਗਏ ਹਾਂ। ਅਕਸਰ ਅਸੀਂ ਇਹੀ ਸੋਚਾਂ ਦੇ ਵਿੱਚ ਰਹਿ ਜਾਂਦੇ। ਪ੍ਰਕਾਸ਼ ਦੀ ਪੋਥੀ ਦੇ ਪਹਿਲੇ ਪਾਠਕ ਏਸ਼ੀਆ ਮਾਈਨਰ ਦੇ 7 ਚਰਚਾਂ ਦੇ ਲੋਕ ਆਪਣੇ ਵਿਸ਼ਵਾਸ ਲਈ ਅੱਤਿਆਚਾਰ ਦੁਆਰਾ ਪ੍ਰਭਾਵਿਤ ਹੋਏ ਸਨ। ਆਰਥਿਕ ਮੁਸ਼ਕਲ, ਕਿਉਂਕਿ ਉਹ ਸੰਸਾਰ ਦੀਆਂ ਪ੍ਰਣਾਲੀਆਂ ਤੋਂ ਬੰਦ ਸਨ। ਉਹਨਾਂ ਨੂੰ ਸੰਸਾਰ ਨਾਲ ਸਮਝੌਤਾ ਕਰਨ ਦੇ ਪ੍ਰਤਾਵੇ ਦਾ ਸਾਹਮਣਾ ਕਰਨਾ ਪਿਆ ਅਤੇ ਹਾਲਾਤਾਂ ਦੇ ਤੂਫਾਨਾਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਧੋਤਾ ਜਿਵੇਂ ਇਹ ਸਾਡੇ ਨਾਲ ਕਰਦਾ ਹੈ। ਅਤੇ ਇਸ ਲਈ ਪ੍ਰਕਾਸ਼ ਦੀ ਪੋਥੀ ਦੀ ਇਹ ਕਿਤਾਬ ਉਹਨਾਂ ਲਈ ਇੱਕ ਸ਼ਾਨਦਾਰ ਦਿਲਾਸਾ ਹੋਵੇਗੀ, ਕਿਉਂਕਿ ਇਸ ਨੇ ਪਰਦਾ ਵਾਪਸ ਖਿੱਚਿਆ ਹੈ ਅਤੇ ਉਹਨਾਂ ਨੂੰ ਜੋ ਕੁਝ ਹੋ ਰਿਹਾ ਸੀ ਉਸ ਦੇ ਪਿੱਛੇ ਅਧਿਆਤਮਿਕ ਅਸਲੀਅਤ ਦੀ ਜਾਂ ਆਤਮਿਕ ਅਸਲੀਅਤਾਂ ਦੀ ਸਮਝ ਦਿੱਤੀ ਹੈ। ਇਤਿਹਾਸ ਕਿੱਥੇ ਜਾ ਰਿਹਾ ਸੀ ਦੀ ਸਮਝ ਦੇ ਨਾਲ ਨਾਲ ਆਤਮਿਕ ਅਸਲੀਅਤ ਦੀ ਵੀ ਉਹਨਾਂ ਨੂੰ ਸਮਝ ਦਿੱਤੀ। ਕਿਤਾਬ ਸਾਨੂੰ ਉਹ ਹੀ ਦਿਲਾਸਾ ਦੇ ਸਕਦੀ ਹੈ ਜਦੋਂ ਅਸੀਂ ਜ਼ਿੰਦਗੀ ਦੇ ਰਾਹ 'ਤੇ ਤੁਰਦੇ ਹਾਂ। ਇਹ ਪ੍ਰਕਾਸ਼ ਦੀ ਪੋਥੀ ਅਸਲੀਅਤ ਦੇ ਸੁਭਾਅ ਨੂੰ ਸਮਝਣ ਵਿੱਚ ਸਾਡੀ ਮਦਦ ਕਰਦੀ ਹੈ। ਇਹ ਸਾਡੇ ਆਪਣੇ ਜੀਵਨ ਨੂੰ ਸਮਝਣ ਵਿੱਚ ਸਾਡੀ ਮਦਦ ਕਰਦੀ ਹੈ। ਇਤਿਹਾਸ ਦੁਆਰਾ ਸਾਡੀ ਆਪਣੀ ਯਾਤਰਾ ਅਤੇ ਇਹ ਸਾਨੂੰ ਭਵਿੱਖ ਬਾਰੇ ਸੁਰੱਖਿਆ ਪ੍ਰਦਾਨ ਕਰਦੀ ਹੈ ਕਿ ਕੀ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੋ ਜਿਹਾ ਹੈ। ਜਿਵੇਂ ਕਿ ਅਧਿਆਇ 1 ਵਿੱਚ ਪ੍ਰਭੂ ਯਿਸੂ ਮਸੀਹ ਦੇ ਸ਼ਾਨਦਾਰ ਦ੍ਰਿਸ਼ਟੀਕੋਣ ਨੇ 7 ਚਰਚਾਂ ਨੂੰ 7 ਪੱਤਰਾਂ ਅਤੇ ਉਹਨਾਂ ਨੂੰ ਜਿੱਤਣ ਜਾਂ ਕਾਬੂ ਪਾਉਣ ਲਈ ਉਹਨਾਂ ਦੇ ਸੱਦੇ ਲਈ ਜਿਹੜਾ ਇੱਕ ਦ੍ਰਿਸ਼ ਸੈੱਟ ਕੀਤਾ ਹੈ, ਉਹਨਾਂ ਵਿੱਚ ਉਹਨਾਂ ਨੇ ਕੁਛ ਗੱਲਾਂ ਨੂੰ ਦੱਸਿਆ ਹੈ। ਉਹ ਕਿਹੜੀਆਂ ਗੱਲਾਂ ਹਨ? ਉਹਨਾਂ ਵਿੱਚ ਹੈ ਪਿਆਰ, ਮੌਤ, ਪਛਤਾਵਾ, ਅਸਹਿਣਸ਼ੀਲਤਾ, ਜਾਗਣਾ, ਧੀਰਜ ਅਤੇ ਜੋਸ਼। ਇਸ ਤਰ੍ਹਾਂ ਅਧਿਆਏ 4 ਅਤੇ 5, ਜਿਸ ਨੂੰ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ, ਨੇ ਸਿੰਘਾਸਣ 'ਤੇ ਬੈਠੇ ਵਿਅਕਤੀ ਅਤੇ ਲੇਲੇ ਦੇ ਖੜ੍ਹੇ ਹੋਣ ਦਾ ਇੱਕ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ, ਜਿਵੇਂ ਕਿ ਇਹ ਮਾਰਿਆ ਗਿਆ ਸੀ। ਸਾਡੇ ਕੋਲ ਸ਼ਾਨਦਾਰ ਅਧਿਆਏ ਸਨ ਜਿਨ੍ਹਾਂ ਨੇ ਸਾਨੂੰ ਇਸ ਬਾਰੇ ਸਮਝ ਦਿੱਤੀ। ਸਾਰੀ ਸ਼ਕਤੀ ਦੀ ਜਿਹੜੀ ਆ ਦਾ ਸਿੰਘਾਸਣ ਜਾਂ ਸੀਟ, ਦੂਸਰਾ ਸੀ ਸਾਰੇ ਇਤਿਹਾਸ ਲਈ ਸਕ੍ਰਿਪਟ, ਤੀਸਰਾ ਬ੍ਰਹਿਮੰਡ ਦਾ ਤਾਰਾ। ਹੁਣ ਕੋਈ ਵੀ ਅਜਿਹਾ ਨਹੀਂ ਸੀ ਜੋ ਪੱਤਰੀ ਦੀਆਂ ਸੀਲਾਂ ਨੂੰ ਖੋਲ੍ਹ ਸਕੇ ਅਤੇ ਫਿਰ ਪ੍ਰਭੂ ਯਿਸੂ ਮਸੀਹ ਅੱਗੇ ਵਧੀਆ ਲੇਲਾ ਕਿਹੜਾ ਖੜ੍ਹਾ ਸੀ, ਜਿਵੇਂ ਕਿ ਉਹ 7 ਸਿੰਘਾਂ ਅਤੇ 7 ਅੱਖਾਂ ਨਾਲ ਮਾਰਿਆ ਗਿਆ ਸੀ, ਜੋ ਕਿ ਪਰਮੇਸ਼ੁਰ ਦੇ 7 ਆਤਮੇ ਹਨ, ਉਹ ਪੱਤਰੀ ਖੋਲ੍ਹਣ ਦੇ ਯੋਗ ਸੀ। ਫਿਰ ਅਸੀਂ ਸਵਰਗ ਵਿੱਚ ਉਸ ਸ਼ਕਤੀਸ਼ਾਲੀ ਭਾਵਕ ਉਪਾਸਨਾ ਨੂੰ ਦੇਖਿਆ। ਬਜ਼ੁਰਗ ਅਤੇ 4 ਜੀਵ ਜੰਤੂ ਪੂਜਾ ਕਰ ਰਹੇ ਸਨ। ਬਹੁਤ ਸਾਰੇ ਅਣਗਿਣਤ ਦੂਤਾਂ ਦੀਆਂ ਆਵਾਜ਼ਾਂ ਦੇ ਨਾਲ ਅਤੇ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਰ ਜੀਵ ਚਾਰੇ ਪਾਸੇ ਉਸਤਤ ਅਤੇ ਪੂਜਾ ਕਰ ਰਹੇ ਸਨ। ਫਿਰ ਸੀਲਾ ਦਾ ਉਦਘਾਟਨ ਜਾਂ ਸੀਲਾ ਨੂੰ ਖੋਲ੍ਹਣ ਦਾ ਉਦਘਾਟਨ ਜਿਹੜਾ ਉਹ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਅਧਿਆਇ 6 ਅਤੇ 7 ਤੱਕ ਪਹੁੰਚਦੇ ਹਾਂ ਤਾਂ ਕਿਰਪਾ ਕਰਕੇ ਯਾਦ ਰੱਖੋ ਕਿ ਇਸ ਕਿਤਾਬ ਵਿੱਚ ਯਹੂਨਾ ਦੁਆਰਾ ਪੇਂਟ ਕੀਤੀਆਂ ਗਈਆਂ ਤਸਵੀਰਾਂ ਬਹੁਤ ਹੀ ਵੱਡੀਆਂ ਪ੍ਰਤੀਕ ਹਨ। ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਇਹਨਾਂ ਨੂੰ ਡਿਜੀਟਲ ਫੋਟੋ ਨਾਲੋਂ ਪਿਕਾਸੋ ਜਾਂ ਡਾਲੀ ਪੇਂਟਿੰਗ ਵਰਗਾ ਹੋਣਾ ਜ਼ਿਆਦਾ ਸਮਝਦਾ ਹਾਂ। ਮੇਰਾ ਅੰਦਾਜ਼ਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਜ਼ਿਆਦਾ ਤਰ ਪਹਿਲਾਂ ਕਿਸੇ ਆਰਟ ਗੈਲਰੀ ਵਿੱਚ ਗਏ ਹੋਣਗੇ। ਪਿਛਲੇ ਹਫ਼ਤੇ ਪਹਿਲਾਂ ਸਾਡੇ ਵਿੱਚੋਂ ਬਹੁਤ ਸਾਰੇ ਇੱਕ ਕਾਨਫਰੰਸ ਲਈ ਐਡਮਬਰਾ ਵਿੱਚ ਸਨ। ਜਦੋਂ ਕਾਨਫਰੰਸ ਖਤਮ ਹੋ ਗਈ ਤਾਂ ਅਸੀਂ ਐਡਮਬਰਾ ਵਿੱਚ ਘੁੰਮਣ ਲਈ ਚਲੇ ਗਏ। ਅਸੀਂ ਲਾਰੈਂਸ ਅਤੇ ਐਡਵਲ ਨੂੰ ਕਿਲ੍ਹਾ ਦਿਖਾਉਣਾ ਚਾਹੁੰਦੇ ਸੀ। ਕਿਲ੍ਹੇ ਦੇ ਰਸਤੇ ਵਿੱਚ ਇੱਕ ਆਰਟ ਗੈਲਰੀ ਵਿੱਚ ਗਏ ਅਤੇ ਪੇਂਟਿੰਗਾਂ ਅਤੇ ਹੋਰ ਵਸਤੂਆਂ ਨੂੰ ਦੇਖਦੇ ਹੋਏ ਥੋੜ੍ਹਾ ਸਮਾਂ ਬਿਤਾਇਆ। ਜਦੋਂ ਤੁਸੀਂ ਕੋਈ ਪੇਂਟਿੰਗ ਦੇਖ ਰਹੇ ਹੁੰਦੇ ਤਾਂ ਕੁਝ ਤਰੀਕੇ ਨਾਲ ਜਿਨ੍ਹਾਂ ਨਾਲ ਤੁਸੀਂ ਇਸ ਤੱਕ ਪਹੁੰਚ ਸਕਦੇ ਹੋ ਜਾਂ ਉਹਨਾਂ ਨੂੰ ਸਮਝ ਸਕਦੇ ਹੋ, ਤੁਸੀਂ ਵਾਪਸ ਖੜ੍ਹੇ ਹੋ ਸਕਦੇ ਹੋ ਅਤੇ ਕੋਸ਼ਿਸ਼ ਕਰ ਸਕਦੇ ਹੋ ਕਿ ਸਾਰੀ ਚੀਜ਼ ਨੂੰ ਆਪਣੇ ਜਿਹੜੇ ਨਾ ਉਹ ਅੰਦਰ ਸਮਾ ਲੈਣਾ। ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਆ ਉਹ ਦੀ ਸੰਖੇਪ ਜਿਹੜੀ ਆ ਜੀ ਬਹੁਤ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਦੇ ਹਾਂ। ਦੂਸਰਾ ਤਰੀਕਾ ਆ ਕਿ ਉਹਦੇ ਜਿਹੜੇ ਲਾਗੇ ਜਾ ਕੇ ਜਾਂ ਨੇੜੇ ਹੋਣਾ ਅਤੇ ਸਾਰੇ ਛੋਟੇ ਵੇਰਵਿਆਂ ਵੱਲ ਧਿਆਨ ਦੇਣਾ। ਕਲਾਕਾਰ ਦੁਆਰੇ ਵਰਤੇ ਗਏ ਵੱਖਰੇ ਵੱਖਰੇ ਬੁਰਸ਼ ਸਟ੍ਰੋਕਾਂ ਨੂੰ ਦੇਖਦੇ ਹੋਏ ਵੱਖਰੀ ਵਰਤੀ ਗਈ ਵੱਖਰੀ ਸਮੱਗਰੀ ਦੀ ਜਾਂਚ ਕਰਨਾ, ਪੇਂਟਿੰਗ ਦੇ ਵੱਖ ਵੱਖ ਹਿੱਸੇ ਲਈ ਰੰਗ ਦੀ ਰਚਨਾ ਅਤੇ ਵਿਚਾਰ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਉਹਦੀ ਜਾਣਕਾਰੀ ਦਿੰਦੀਆਂ ਆ। ਬਾਅਦ ਵਾਲੀ ਪਹੁੰਚ ਜਿਹੜੀ ਆ ਦੂਜੀ ਪਹੁੰਚ ਜਿਹੜੀ ਸੀ ਇਹਨੂੰ ਪੇਂਟਿੰਗ ਨੂੰ ਦੇਖਣ ਦੀ, ਤੁਸੀਂ ਵੇਰਵਿਆਂ ਬਾਰੇ ਬਹੁਤ ਕੁਝ ਸਿੱਖ ਸਕਦੇ ਹੋ, ਪਰ ਇਹ ਕੇਵਲ ਉਦੋਂ ਹੀ ਜਦੋਂ ਤੁਸੀਂ ਥੋੜ੍ਹਾ ਦੂਰ ਖੜ੍ਹੇ ਹੋ ਕੇ ਪੂਰੀ ਗੱਲ ਨੂੰ ਸਮਝੋ ਕਿ ਅਰਥ ਨੂੰ ਸੱਚਮੁੱਚ ਸਮਝਿਆ ਜਾ ਸਕਦਾ ਹੈ। ਜਦੋਂ ਅਸੀਂ ਥੋੜ੍ਹਾ ਪਿੱਛੇ ਖੜ੍ਹੇ ਹੋ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ, ਫਿਰ ਜਿਹੜਾ ਅਸੀਂ ਉਹਨੂੰ ਸੱਚ ਨੂੰ ਸਮਝ ਸਕਦੇ ਹਾਂ। ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਪੋਥੀ 6 ਬਾਪ ਅਤੇ 7 ਬਾਪ ਦੇ ਦ੍ਰਿਸ਼ਟੀਕੋਣ ਨੂੰ ਦੇਖਦੇ ਹਾਂ, ਅਸੀਂ ਥੋੜ੍ਹਾ ਜਿਹਾ ਪਿੱਛੇ ਖੜ੍ਹਨ ਦੀ ਕੋਸ਼ਿਸ਼ ਕਰੀਏ ਅਤੇ ਪੂਰੀ ਚੀਜ਼ ਨੂੰ ਅੰਦਰ ਸਮਾ ਕੇ ਫਿਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਸੀਂ ਇਸ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਹੋ ਕੀ ਰਿਹਾ ਆ। ਜਦੋਂ ਅਸੀਂ ਅੱਗੇ ਵੱਧਦੇ ਹਾਂ ਤਾਂ ਅਸੀਂ ਕੁਝ ਵੇਰਵਿਆਂ ਵੱਲ ਧਿਆਨ ਦੇ ਸਕਦੇ ਹਾਂ, ਪਰ ਅਸੀਂ ਵਿਸਤਾਰ ਵਿੱਚ ਬਿਨਾਂ ਗੁਆਚੇ ਪੂਰੀ ਸਮਝ ਰੱਖਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਪਹਿਲਾਂ ਮੈਂ ਚਾਹੁੰਦਾ ਕਿ ਅਸੀਂ ਧਿਆਨ ਦੇਈਏ, ਪਹਿਲੀ ਚੀਜ਼ ਹੈ ਕਿ ਸੰਸਾਰ ਦੀ ਜਿਹੜੀ ਅਸਲੀਅਤ ਹੈ ਉਹ ਬਹੁਤ ਹੀ ਦੁੱਖਦਾਈ ਚੀਜ਼ ਆ। ਯੂਹੰਨਾ ਆਇਤ 1 ਵਿੱਚ ਲਿਖਦਾ, ਹੁਣ ਮੈਂ ਦੇਖਿਆ ਜਦੋਂ ਲੇਲੇ ਨੇ 7 ਮੋਹਰਾਂ ਵਿੱਚੋਂ ਇੱਕ ਨੂੰ ਖੋਲ੍ਹਿਆ। ਸਾਡੇ ਕੋਲ ਇਹਨਾਂ 7 ਮੋਹਰਾਂ ਦੇ ਖੁੱਲ੍ਹਣ ਦੀ ਸ਼ੁਰੂਆਤ ਹੈ। ਸਾਰੇ ਇਤਿਹਾਸ ਦੀ ਸਕ੍ਰਿਪਟ ਖੋਲ੍ਹੀ ਜਾ ਰਹੀ ਹੈ ਅਤੇ ਜਿਵੇਂ ਅਸੀਂ ਪਹਿਲੀਆਂ 8 ਆਇਤਾਂ ਨੂੰ ਪੜ੍ਹਦੇ ਹਾਂ, ਅਸੀਂ ਇੱਕ ਪੈਟਰਨ ਦੇ ਅੰਦਰ ਪੈਟਰਨ ਦੇਖਦੇ ਹਾਂ। ਸਾਡੇ ਕੋਲ ਪਹਿਲਾ ਪੈਟਰਨ ਹੈ, 7 ਸੀਲਾਂ ਹੌਲੀ ਹੌਲੀ ਖੁੱਲ੍ਹੀਆਂ ਜਾ ਰਹੀਆਂ ਹਨ। ਫਿਰ ਅਸੀਂ ਦੇਖਦੇ ਹਾਂ ਕਿ ਇਹਨਾਂ ਮੋਹਰਾਂ ਵਿੱਚੋਂ ਪਹਿਲੀਆਂ 4 ਘੋੜ ਸਵਾਰਾਂ ਨਾਲ ਮੇਲ ਖਾਂਦੀਆਂ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਸੱਭਿਆਚਾਰ ਦੇ 4 ਘੋੜ ਸਵਾਰ ਕਿਹਾ ਜਾਂਦਾ ਹੈ। ਸਾਡੇ ਕੋਲ 7 ਮੋਹਰਾਂ ਦਾ ਜਿਹੜਾ ਆ ਉਹ ਪੈਟਰਨ ਆ ਅਤੇ ਫਿਰ ਇਸ ਦੇ ਅੰਦਰ 4 ਘੋੜ ਸਵਾਰਾਂ ਦਾ ਪੈਟਰਨ ਹੈ। ਮੈਂ ਪਿਛਲੀ ਵਾਰ ਜ਼ਿਕਰ ਕੀਤਾ ਸੀ ਕਿ ਮੈਂ ਸੋਚਦਾ ਹਾਂ ਕਿ ਸੰਖਿਆ 4 ਪੂਰੇ ਬਣਾਏ ਗਏ ਔਡਰ ਦਾ ਪ੍ਰਤੀਕ ਹੈ। ਪਹਿਲੀਆਂ 4 ਮੋਹਰਾਂ ਪੂਰੇ ਬਣਾਏ ਗਏ ਔਡਰ ਨਾਲ ਬਹੁਤ ਜ਼ਿਆਦਾ ਮੇਲ ਖਾਂਦੀਆਂ ਹਨ। ਯੂਹੰਨਾ ਅੱਗੇ ਕਹਿੰਦਾ ਹੈ, ਪਹਿਲੀ ਆਇਤ, ਅਤੇ ਮੈਂ 4 ਜੀਵਾਂ ਵਿੱਚੋਂ ਇੱਕ ਨੂੰ ਗਰਜ ਵਰਗੀ ਆਵਾਜ਼ ਨਾਲ ਕਹਿੰਦੇ ਸੁਣਿਆ, ਆਓ। ਅਤੇ ਮੈਂ ਵੇਖਿਆ ਅਤੇ ਵੇਖੋ ਇੱਕ ਚਿੱਟਾ ਘੋੜਾ ਅਤੇ ਇਸਦੇ ਸਵਾਰ ਕੋਲ ਧਨੁਸ਼ ਸੀ ਅਤੇ ਇੱਕ ਤਾਜ ਉਸ ਨੂੰ ਦਿੱਤਾ ਗਿਆ ਸੀ ਅਤੇ ਉਹ ਜਿੱਤਣ ਅਤੇ ਕਾਬੂ ਪਾਉਣ ਲਈ ਬਾਹਰ ਆਇਆ। ਖੈਰ, ਅਤੇ ਇਸ ਹਵਾਲੇ ਵਿੱਚ ਪਹਿਲਾ ਮੁਸ਼ਕਲ ਮੁੱਦਾ ਹੈ, ਇਹ ਚਿੱਟੇ ਘੋੜੇ 'ਤੇ ਸਵਾਰ ਕੌਣ ਹੈ? ਕੁਝ ਲੋਕ ਸੋਚਦੇ ਹਨ ਕਿ ਪ੍ਰਭੂ ਯਿਸੂ ਮਸੀਹ ਹੈ, ਕਿਉਂਕਿ ਰੈਵਲੇਸ਼ਨ ਜਿਹੜਾ ਆ 19:11 ਵਿੱਚ ਚਿੱਟੇ ਘੋੜੇ 'ਤੇ ਪ੍ਰਭੂ ਦਾ ਸਪਸ਼ਟ ਹਵਾਲਾ ਦਿੱਤਾ ਗਿਆ ਹੈ, ਪਰ ਮੈਨੂੰ ਯਕੀਨ ਨਹੀਂ ਕਿ ਸਹੀ ਹੈ। ਮੈਂ ਸੋਚਦਾ ਹਾਂ ਕਿ ਚਿੱਟੇ ਘੋੜੇ ਨੂੰ ਇਸ ਭਾਗ ਵਿੱਚ ਹੋਰ ਘੋੜਿਆਂ ਦੇ ਨਾਲ ਲਿਆ ਜਾਣਾ ਚਾਹੀਦਾ ਹੈ। ਇਹ ਪ੍ਰਭੂ ਯਿਸੂ ਮਸੀਹ ਦੇ ਪਹਿਲੇ ਅਤੇ ਦੂਜੇ ਆਉਣ ਦੇ ਵਿਚਕਾਰ ਸੰਸਾਰ ਵਿੱਚ ਜੀਵਨ ਦੀਆਂ ਦਰਦਨਾਕ ਹਕੀਕਤਾਂ ਨੂੰ ਉਜਾਗਰ ਕਰਦਾ ਹੈ। ਜੀਵਤ ਪ੍ਰਾਣੀ ਆਖਦਾ ਹੈ, ਆਓ, ਅਤੇ ਚਿੱਟਾ ਘੋੜਾ ਅਤੇ ਉਸਦਾ ਸਵਾਰ ਜਿੱਤਣ ਲਈ ਬਾਹਰ ਆ ਗਏ ਅਤੇ ਜਿੱਤਣ ਲਈ ਹਜ਼ਾਰਾਂ ਸਾਲਾਂ ਵਿੱਚ ਅਸੀਂ ਜਿੱਤ ਅਤੇ ਮੁੜ ਜਿੱਤ ਰਾਜਿਆਂ ਨੂੰ ਵੱਧ ਜਿਹੜਾ ਆ ਉਹ ਉੱਠਦੇ ਅਤੇ ਡਿੱਗਦੇ ਦੇਖਦੇ ਹਾਂ ਜਾਂ ਦੇਖਿਆ ਆ। ਹੁਣ ਤੀਜੀ ਆਇਤ ਵਿੱਚ ਦੂਜੀ ਮੋਹਰ ਖੋਲ੍ਹੀ ਜਾਂਦੀ ਹੈ, ਦੂਜਾ ਜੀਵਤ ਪ੍ਰਾਣੀ ਕਹਿੰਦਾ ਆਓ, ਅਤੇ ਲਾਲ ਘੋੜਾ ਅਤੇ ਉਸਦਾ ਸਵਾਰ ਅੱਗੇ ਵੱਧਦਾ ਹੈ ਅਤੇ ਧਰਤੀ ਤੋਂ ਸ਼ਾਂਤੀ ਜਿਹੜੀ ਉਹਨੂੰ ਲੈਣ ਦਾ ਇਜਾਜ਼ਤ ਲੈ ਦਿੰਦਾ ਆ, ਅਤੇ ਲੋਕ ਇੱਕ ਦੂਜੇ ਨੂੰ ਮਾਰਦੇ ਹਨ ਅਤੇ ਉਸਨੇ ਕਤਲ ਲਈ ਇੱਕ ਮਹਾਨ ਤਲਵਾਰ ਜਿਹੜੀ ਹੈ ਫੜੀ ਹੋਈ ਹੈ ਜਾਂ ਦਿੱਤੀ ਹੋਈ ਹੈ। ਆਇਤ ਪੰਜ, ਤੀਜੀ ਮੋਹਰ ਖੋਲ੍ਹੀ ਜਾਂਦੀ ਹੈ, ਤੀਜਾ ਜੀਵਤ ਪ੍ਰਾਣੀ ਕਹਿੰਦਾ ਹੈ ਆਓ, ਅਤੇ ਕਾਲਾ ਘੋੜਾ ਅਤੇ ਸਵਰਗ ਕਾਲਾ ਘੋੜਾ ਅਤੇ ਉਸਦਾ ਸਵਾਰ ਅੱਗੇ ਵੱਧਦੇ ਹਨ, ਅਤੇ ਸਵਾਰ ਦੇ ਹੱਥ ਵਿੱਚ ਇੱਕ ਪੈਮਾਨਾ ਹੈ, ਅਤੇ ਆਵਾਜ਼ ਆਖਦੀ ਹੈ ਇੱਕ ਦਿਨਾਰ ਵਿੱਚ ਇੱਕ ਚੁਤਾਈ ਕਣਕ ਅਤੇ ਇੱਕ ਦਿਨਾਰ ਵਿੱਚ ਤਿੰਨ ਚੁਥਾਈ ਜੌਂ, ਅਤੇ ਤੇਲ ਅਤੇ ਮੈਂ ਨੂੰ ਨੁਕਸਾਨ ਨਾ ਪਹੁੰਚਾਓ। ਇੱਕ ਚੁਥਾਈ ਕਣਕ ਇੱਕ ਵਿਅਕਤੀ ਦੇ ਗੁਜ਼ਾਰੇ ਲਈ ਕਾਫ਼ੀ ਸੀ, ਅਤੇ ਇੱਕ ਦਿਨਾਰ ਇੱਕ ਕੰਮ ਕਰਨ ਵਾਲੇ ਵਿਅਕਤੀ ਦੀ ਪੂਰੇ ਦਿਨ ਦੀ ਮਜ਼ਦੂਰੀ ਸੀ। ਪਰ ਇੱਕ ਦਿਨ ਦੀ ਮਜ਼ਦੂਰੀ ਸਿਰਫ ਉਸ ਲਈ, ਇੱਕ ਦਿਨ ਦਾ ਜਿਹੜਾ ਕਾਫ਼ੀ ਜਿਹੜਾ ਉਹਨੂੰ ਜਿੰਨਾ ਕੁ ਉਹਨੂੰ ਭੋਜਨ ਚਾਹੀਦਾ ਉਨਾ ਹੀ ਪ੍ਰਾਪਤ ਕਰਨ ਲਈ ਇਨਫ ਸੀ। ਜੇ ਉਹ ਆਪਣੇ ਪਰਿਵਾਰ ਨੂੰ ਭੋਜਨ ਦੇਣਾ ਚਾਹੁੰਦਾ ਤਾਂ ਉਸਨੂੰ ਘਟੀਆ ਜੌਂ ਖਰੀਦਣ ਦੀ ਲੋੜ ਪੈਂਦੀ ਸੀ। ਇਹ ਕਮੀ ਦੀ ਤਸਵੀਰ ਹੈ, ਸ਼ਾਇਦ ਅਕਾਲ ਦੀ ਵੀ। ਤੇਲ ਅਤੇ ਕਹਿੰਦਾ ਵਾਈਨ ਦੀ ਬੁਨਿਆਦੀ ਚੀਜ਼ਾਂ ਨੂੰ ਥਾਂ 'ਤੇ ਛੱਡਿਆ ਗਿਆ ਸੀ, ਪਰ ਇਸ ਤੋਂ ਅੱਗੇ ਵੀ ਜਿਹੜੀ ਘੱਟ ਸੀ। ਇਹ ਜਿਹੜਾ ਇੱਕ ਅਕਾਲ ਦਾ ਸਮਾਂ ਕਹਿ ਸਕਦੇ ਨੇ ਅਸੀਂ। ਹੁਣ ਸੱਤਵੀਂ ਆਇਤ ਜਿਹੜੀ ਹੈ, ਚੌਥੀ ਮੋਹਰ ਖੋਲ੍ਹੀ ਗਈ, ਚੌਥਾ ਜੀਵਤ ਪ੍ਰਾਣੀ ਕਹਿੰਦਾ ਆਓ, ਅਤੇ ਚੌਥਾ ਘੋੜਾ ਇੱਕ ਪੀਲਾ ਘੋੜਾ ਸਵਾਰ ਦੇ ਨਾਲ ਉੱਭਰਦਾ ਹੈ, ਜਿਸ ਨੂੰ ਮੌਤ ਕਿਹਾ ਜਾਂਦਾ ਸੀ, ਅਤੇ ਹੇਡੀਜ਼ ਉਸ ਦਾ ਪਿੱਛਾ ਕਰਦਾ ਸੀ। ਹੁਣ ਰੰਗ ਨੂੰ ਜਿਹੜਾ ਰੰਗ ਹੈ ਉਹ ਸਾਨੂੰ ਅਜੀਬ ਲੱਗਦਾ, ਇੱਥੇ ਪੀਲਾ, ਇਹ ਮੌਤ ਦਾ ਰੰਗ ਹੈ। ਜੇ ਤੁਸੀਂ ਇੱਕ ਮਰੇ ਹੋਏ ਵਿਅਕਤੀ ਦੇਖਿਆ ਤਾਂ ਇਹ ਮੌਤ ਦਾ ਰੰਗ ਹੈ ਜਿੱਥੇ ਜਿਸ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ। ਅਤੇ ਆਇਤ 8, ਅਤੇ ਉਹਨਾਂ ਨੂੰ ਧਰਤੀ ਦੇ ਚੌਥਾਈ ਹਿੱਸੇ ਉੱਤੇ ਤਲਵਾਰ, ਕਾਲ ਅਤੇ ਮਹਾਂਮਾਰੀ ਅਤੇ ਧਰਤੀ ਦੇ ਜੰਗਲੀ ਜੀਵਨ ਦੁਆਰਾ ਮਾਰਨ ਦਾ ਅਧਿਕਾਰ ਦਿੱਤਾ ਗਿਆ ਸੀ। ਮੈਂ ਸੋਚਦਾ ਹਾਂ ਕਿ ਇਹ ਚਾਰ ਸਵਾਰ ਧਰਤੀ ਉੱਤੇ ਪ੍ਰਭੂ ਯਿਸੂ ਮਸੀਹ ਦੇ ਦੂਜੇ ਆਉਣ ਤੱਕ ਗੁੱਸਾ ਕਰਦੇ ਹਨ, ਅਤੇ ਉਹ ਜਿੱਤ ਸਾਮਰਾਜ ਅਤੇ ਮੁੜ ਜਿੱਤ ਲਿਆਉਂਦੇ ਹਨ। ਉਹ ਲੋਕਾਂ ਵਿਚਕਾਰ ਕਤਲੇਆਮ ਲਿਆਉਂਦੇ ਹਨ, ਉਹ ਕਾਟ ਅਤੇ ਕਾਲ ਲਿਆਉਂਦੇ ਹਨ, ਉਹ ਮੌਤ ਲਿਆਉਂਦੇ ਹਨ। ਦੁਨੀਆ ਦੀ ਹਕੀਕਤ ਬਹੁਤ ਜਿਹੜੀ ਹੈ ਉਹ ਦਰਦਨਾਕ ਹੈ। ਇੱਥੇ ਇਸ ਦਿਨ ਵਿੱਚ ਸਾਡੀ ਨਾਜ਼ੁਕ ਪੱਛਮੀ ਹੋਂਦ ਨੂੰ ਤੁਹਾਨੂੰ ਮੂਰਖ ਨਾ ਬਣਾਉਣ ਦਿਓ। ਅੱਜ ਦੁਨੀਆ ਦੇ ਬਹੁਤ ਸਾਰੇ ਹਿੱਸੇ ਵਿੱਚ, ਸੰਸਾਰ ਦੇ ਸਾਰੇ ਇਤਿਹਾਸ ਵਿੱਚ ਇਹ ਦਰਦਨਾਕ ਹਕੀਕਤਾਂ ਨੂੰ ਵਾਰ ਵਾਰ ਖੇਡਿਆ ਜਾਂਦਾ ਹੈ। 20ਵੀਂ ਸਦੀ ਵਿੱਚ ਸਾਡੇ ਕੋਲ 2 ਵਿਸ਼ਵ ਯੁੱਧਾਂ ਵਿੱਚ ਲੱਖਾਂ ਲੋਕ ਮਾਰੇ ਗਏ ਸਨ। ਸਾਇਲਨ ਅਤੇ ਪੋਲ ਪੋਟ ਅਤੇ ਮਾਓ ਦੁਆਰਾ ਲੱਖਾਂ ਲੋਕ ਮਾਰੇ ਗਏ। ਇਸ ਮੌਜੂਦਾ ਸਦੀ ਵਿੱਚ ਅਸੀਂ ਵਿਕੀਪੀਡੀਆ ਦੇ ਅਨੁਸਾਰ ਇਰਾਕ, ਅਫਗਾਨਿਸਤਾਨ, ਸੀਰੀਆ, ਯਮਨ, ਯੂਕਰੇਨ ਅਤੇ ਗਾਜ਼ਾ ਅਤੇ ਦੁਨੀਆ ਦੇ ਹੋਰ 17 ਖੇਤਰਾਂ ਵਿੱਚ ਯੁੱਧਾਂ ਦਾ ਸਾਹਮਣਾ ਕੀਤਾ ਹੈ, ਅਤੇ ਅਸੀਂ ਸਿਰਫ 24 ਸਾਲਾਂ ਵਿੱਚ ਹਾਂ ਭਵਿੱਖ ਦੇ ਵਿਸ਼ਵ ਯੁੱਧ ਵਿੱਚ। ਇਹ ਹੁਣ ਕਲਪਨਾ ਯੋਗ ਨਹੀਂ ਹੈ ਕਿ ਤੁਸੀਂ ਇਹ ਸੋਚਣ ਲਈ ਮੂਰਖ ਹਾਂ ਕਿ ਅਸੀਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ, ਜਿਹੜੀ ਇੱਦਾਂ ਦੀ ਕੋਈ ਚੀਜ਼ ਆ ਉਹ ਸਾਨੂੰ ਛੂਹ ਨਹੀਂ ਸਕੇਗੀ। ਜੇ ਅਸੀਂ ਇੱਦਾਂ ਸਮਝਦੇ ਹਾਂ ਤਾਂ ਫਿਰ ਅਸੀਂ ਮੂਰਖ ਹਾਂ। ਭੁੱਖ, ਹਿੰਸਾ, ਜਿੱਤ ਅਤੇ ਮੌਤ ਹਰ ਸਮੇਂ ਸਾਡੇ ਨਾਲ ਰਹੀ ਹੈ। ਪ੍ਰਭੂ ਦੀ ਵਾਪਸੀ ਦੇ ਨਾਲ ਨਾਲ ਇਹ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਦੁਨੀਆ ਦੀ ਹਕੀਕਤ ਬਹੁਤ ਦਰਦਨਾਕ ਆ, ਪਰ ਇਹਨਾਂ ਚਾਰ ਘੋੜਸਵਾਰਾਂ ਦੇ ਆਲੇ ਦੁਆਲੇ ਦੀਆਂ ਕੁਝ ਭਾਸ਼ਾ ਵੱਲ ਧਿਆਨ ਦਿਓ। 4 ਆਇਤ ਵਿੱਚ ਲਾਲ ਘੋੜਸਵਾਰੇ ਬਾਰੇ ਕਿਹਾ ਗਿਆ ਕਿ ਉਸਨੂੰ ਧਰਤੀ ਤੋਂ ਸ਼ਾਂਤੀ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਲੋਕ ਇੱਕ ਦੂਜੇ ਨੂੰ ਮਾਰਨ। ਆਇਤ 6 ਵਿੱਚ ਕਾਲੇ ਘੋੜੇ ਦੇ ਸਵਾਰ ਨੂੰ ਕਮੀ ਦਾ ਹੁਕਮ ਦਿੱਤਾ ਗਿਆ ਸੀ, ਪਰ ਉਸਦੀ ਸਜ਼ਾ ਸੀਮਤ ਹੈ, ਤੇਲ ਅਤੇ ਵਾਈਨ ਨੂੰ ਨੁਕਸਾਨ ਨਾ ਪਹੁੰਚਾਓ। ਆਇਤ 8 ਵਿੱਚ ਜਿਵੇਂ ਕਿ ਅਸੀਂ ਪੀਲੇ ਘੋੜੇ ਅਤੇ ਮੌਤ ਬਾਰੇ ਪੜ੍ਹਦੇ ਹਾਂ, ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੂੰ ਧਰਤੀ ਦੇ ਇੱਕ ਚੁਤਾਈ ਹਿੱਸੇ ਨੂੰ ਮਾਰਨ ਦਾ ਅਧਿਕਾਰ ਦਿੱਤਾ ਗਿਆ ਸੀ। ਜਿੱਦਾਂ ਕਿ ਸੰਸਾਰ ਦੀ ਅਸਲੀਅਤ ਇੱਕ ਦਰਦਨਾਕ ਚੀਜ਼ ਹੈ, ਇਹ ਕਾਬੂ ਤੋਂ ਬਾਹਰ ਨਹੀਂ ਹੈ। ਉਹ ਜਿਹੜਾ ਗੱਦੀ ਉੱਤੇ ਬੈਠਾ ਹੈ, ਜਿਸ ਨੂੰ ਅਸੀਂ ਅਧਿਆਇ 4 ਵਿੱਚ ਦੇਖਿਆ ਸੀ, ਉਹ ਅਜੇ ਵੀ ਸਾਰੀ ਸ਼ਕਤੀ ਦੀ ਸੀਟ 'ਤੇ ਹੈ। ਉਹ ਪ੍ਰਭੂ ਸੱਤਾ ਹੈ, ਉਸਦੀ ਪ੍ਰਭੂ ਸੱਤਾ ਹੈ, ਅਤੇ ਉਸਦੀ ਪ੍ਰਭੂ ਸੱਤਾ ਵਿੱਚ ਉਸ ਸੰਸਾਰ ਵਿੱਚ ਜੀਵਨ ਦੀ ਇਸ ਭਿਆਨਕਤਾ ਨੂੰ, ਉਸਦੀ ਮਹਿਮਾ ਅਤੇ ਸਨਮਾਨ ਅਤੇ ਆਪਣੀਆਂ ਯੋਜਨਾਵਾਂ ਦੇ ਅਤੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਰਤਿਆ ਜਾ ਸਕਦਾ ਹੈ। ਸੰਸਾਰ ਦੀਆਂ ਦਰਦਨਾਕ ਹਕੀਕਤਾਂ ਸੀਮਤ ਹਨ, ਨਿਯੰਤਰਿਤ, ਉਹ ਪ੍ਰਭੂ ਪਰਮਾਤਮਾ ਦੇ ਨਿਯੰਤਰਣ ਤੋਂ ਬਾਹਰ ਨਹੀਂ ਹਨ। ਅਤੇ ਯਾਦ ਰੱਖੋ ਕਿ ਪੋਥੀਆਂ ਉੱਤੇ ਇਹਨਾਂ ਮੋਹਰਾਂ ਨੂੰ ਕੌਣ ਖੋਲ੍ਹਦਾ ਹੈ? ਇਹ ਲੇਲਾ ਹੈ, ਇਸ ਤਰ੍ਹਾਂ ਖੜ੍ਹਾ ਹੈ ਜਿਵੇਂ ਉਸ ਨੂੰ ਮਾਰਿਆ ਗਿਆ ਸੀ। ਸ਼ੈਤਾਨ, ਜਿਸ ਨੂੰ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਥੋੜ੍ਹੀ ਦੇਰ ਬਾਅਦ ਮਿਲਾਂਗੇ, ਹੋ ਸਕਦਾ ਹੈ ਕਿ ਉਹ ਬੁਰਾਈ ਦੇ ਕੰਮ ਵਿੱਚ ਆਪਣਾ ਸਭ ਕੁਝ ਦੇ ਦੇਵੇ, ਪਰ ਇਹ ਆਖਿਰਕਾਰ ਪ੍ਰਭੂ ਦੀ ਪ੍ਰਭੂ ਸੱਤਾ ਦੀ ਇੱਛਾ ਵੱਲ ਝੁਕਾਇਆ ਜਾਵੇਗਾ। ਯਾਦ ਰੱਖੋ ਕਿ ਅਸੀਂ ਦੇਖਿਆ ਹੈ ਕਿ ਸ਼ੈਤਾਨ ਨੇ ਪਿਲਾਤੁਸ ਅਤੇ ਯਹੂਦੀ ਸਥਾਪਨਾ ਨੂੰ ਪ੍ਰਭੂ ਯਿਸੂ ਮਸੀਹ ਦਾ ਕਤਲ ਕਰਨ ਲਈ ਵਰਤਿਆ, ਫਿਰ ਵੀ ਪਰਮੇਸ਼ਰ ਨੇ ਇਸ ਨੂੰ ਬਹੁਤ ਸਾਰੇ ਲੋਕਾਂ ਦੀ ਮੁਕਤੀ ਦੇ ਸਾਧਨ ਵਜੋਂ ਵਰਤਿਆ। ਸੰਸਾਰ ਦੀ ਅਸਲੀਅਤ ਬਹੁਤ ਦੁਖਦਾਈ ਚੀਜ਼ ਹੈ। ਇਹ ਸੰਸਾਰ ਬਹੁਤਿਆਂ ਲਈ ਆਸਾਨ ਨਹੀਂ ਹੈ, ਅਤੇ ਪ੍ਰਭੂ ਦੀ ਵਾਪਸੀ ਦੇ ਇਸ ਪਾਸੇ ਤੋਂ ਇਹ ਆਸਾਨ ਨਹੀਂ ਹੋ ਰਿਹਾ, ਪਰ ਪ੍ਰਭੂ ਸਭ ਤੋਂ ਸ਼ਕਤੀ ਦੇ ਆਸਣ 'ਤੇ ਹੈ, ਅਤੇ ਉਹ ਕੰਟਰੋਲ ਵਿੱਚ ਹੈ। ਪ੍ਰਭੂ ਦਾ ਕੰਟਰੋਲ ਹਰ ਚੀਜ਼ ਉੱਤੇ ਹੈ। ਜਿਵੇਂ ਕਿ ਅਸੀਂ ਆਇਤ 9 ਤੋਂ 17 ਵੱਲ ਵੱਧਦੇ ਹਾਂ, ਅਸੀਂ ਇਹ ਵੇਖਣ ਜਾ ਰਹੇ ਹਾਂ ਕਿ ਸਿਰਫ ਇਹ ਨਹੀਂ ਹੈ ਕਿ ਸੰਸਾਰ ਦੀ ਅਸਲੀਅਤ ਇੱਕ ਦਰਦਨਾਕ ਚੀਜ਼ ਹੈ, ਪਰ ਰੱਬ ਦਾ ਨਿਰਣਾ ਜਿਹੜਾ ਹੈ ਉਹ ਵੀ ਇੱਕ ਡਰਾਉਣੀ ਚੀਜ਼ ਹੈ। 7 ਮੋਹਰਾਂ ਦੇ ਪੈਟਰਨ ਦੇ ਅੰਦਰ 4 ਘੋੜਸਵਾਰਾਂ ਦਾ ਪੈਟਰਨ ਪੂਰਾ ਹੋ ਗਿਆ, ਅਤੇ 5ਵੀਂ ਮੋਹਰ ਦੇ ਖੁੱਲ੍ਹਣ ਨਾਲ ਅਸੀਂ ਧਰਤੀ ਤੋਂ ਸਵਰਗੀ ਹਕੀਕਤਾਂ ਵੱਲ ਵਾਪਸ ਆ ਗਏ ਹਾਂ। ਪਰ ਜੋ ਸਵਰਗੀ ਅਸਲੀਅਤ ਅਸੀਂ ਦੇਖਦੇ ਹਾਂ ਉਹ ਦਰਦਨਾਕ ਚੀਜ਼ ਨਾਲ ਬਹੁਤ ਜ਼ਿਆਦਾ ਸੰਬੰਧਿਤ ਹੈ। ਸੰਸਾਰ ਵਿੱਚ ਜੀਵਨ, ਖਾਸ ਕਰਕੇ ਇੱਕ ਮਸੀਹੀ ਦੇ ਰੂਪ ਵਿੱਚ ਜੀਵਨ ਦੇ ਨਾਲ ਸੰਬੰਧਿਤ ਹੈ। ਜਦੋਂ ਉਸਨੇ 5ਵੀਂ ਮੋਹਰ ਖੋਲ੍ਹੀ ਤਾਂ ਮੈਂ ਜਗਵਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਦੇਖਿਆ ਜਿਹੜੇ ਪਰਮੇਸ਼ਰ ਦੇ ਵਚਨ ਅਤੇ ਅਗਵਾਈ ਲਈ ਮਾਰੇ ਗਏ ਸਨ। ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰ ਕੇ ਆਖਿਆ, ਹੇ ਪ੍ਰਭੂ, ਪਵਿੱਤਰ ਅਤੇ ਸੱਚੇ ਪ੍ਰਭੂ, ਤੁਸੀਂ ਕਦੋਂ ਤੱਕ ਨਿਆਂ ਕਰੋਗੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਤੋਂ ਸਾਡੇ ਲਹੂ ਦਾ ਬਦਲਾ ਲਓਗੇ? ਤਦ ਉਹਨਾਂ ਨੂੰ ਇੱਕ ਇੱਕ ਚਿੱਟਾ ਚੋਗਾ ਦਿੱਤਾ ਗਿਆ ਅਤੇ ਉਹਨਾਂ ਨੂੰ ਥੋੜ੍ਹਾ ਚਿਰ ਆਰਾਮ ਕਰਨ ਲਈ ਕਿਹਾ ਗਿਆ, ਜਦ ਤੱਕ ਕਿ ਉਹਨਾਂ ਦੇ ਸਾਥੀ ਸੇਵਕਾਂ ਅਤੇ ਉਹਨਾਂ ਦੇ ਭਰਾਵਾਂ ਦੀ ਗਿਣਤੀ ਪੂਰੀ ਨਾ ਹੋ ਜਾਵੇ, ਜਿਨ੍ਹਾਂ ਨੂੰ ਉਹਨਾਂ ਦੀ ਤਰ੍ਹਾਂ ਮਾਰਿਆ ਗਿਆ ਸੀ ਜਾਂ ਜਾਣਾ ਸੀ। ਜਗ ਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਸਨ ਜੋ ਪਰਮੇਸ਼ੁਰ ਦੇ ਬਚਨ ਅਤੇ ਗਵਾਹੀ ਲਈ ਮਾਰੇ ਗਏ ਸਨ। ਪਰਮੇਸ਼ੁਰ ਦੇ ਬਚਨ ਨੂੰ ਮੰਨਣ ਵਾਲਿਆਂ ਅਤੇ ਆਪਣੀ ਗਵਾਹੀ ਨੂੰ ਦ੍ਰਿੜ ਰੱਖਣ ਵਾਲਿਆਂ ਨਾਲ ਹਮੇਸ਼ਾ ਦੁਸ਼ਮਣੀ ਰਹੀ ਹੈ। ਯਿਸੂ ਨੇ ਆਪਣੀ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਇਸ ਬਾਰੇ ਸਿਖਾਇਆ ਸੀ, ਧੰਨ ਹੋ ਜੋ ਤੁਸੀਂ ਲੋਕ ਤੁਹਾਨੂੰ ਸਤਾਉਂਦੇ ਹਨ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀ ਬੁਰਾਈ ਕਰਦੇ ਹਨ। ਜਗਵਾਦੀ ਦੇ ਹੇਠਾਂ ਉਹ ਜਗ੍ਹਾ ਹੈ ਜਿੱਥੇ ਬਲੀਦਾਨ ਦਾ ਲਹੂ ਡੋਲਿਆ ਗਿਆ ਸੀ, ਅਤੇ ਸਵਰਗ ਵਿੱਚ ਅਸੀਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਲੱਭਦੇ ਹਾਂ ਜਿਨ੍ਹਾਂ ਨੂੰ ਮਾਰਿਆ ਗਿਆ ਸੀ। ਇਸ ਬਾਰੇ ਬਹਿਸ ਹੈ ਕਿ ਉਹ ਸ਼ਹੀਦ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ, ਜਾਂ ਕੋਈ ਵੀ ਜਿਸ ਨੇ ਮਸੀਹ ਵਿੱਚ ਆਪਣੇ ਵਿਸ਼ਵਾਸ ਦੀ ਕੀਮਤ ਚੁਕਾਈ ਹੈ। ਅਤੇ ਬਹੁਤ ਸਾਰੇ ਮਸੀਹੀ ਸ਼ਹੀਦ ਹਨ। ਅਸੀਂ ਕੁਝ ਹਫ਼ਤੇ ਪਹਿਲਾਂ ਇਸ ਬਾਰੇ ਸੋਚ ਰਹੇ ਸੀ ਕਿ ਕਿਵੇਂ ਪਿਛਲੇ ਸਾਲ 5,000 ਈਸਾਈਆਂ ਨੂੰ ਉਹਨਾਂ ਦੇ ਵਿਸ਼ਵਾਸ ਲਈ ਮਾਰਿਆ ਗਿਆ, 4,000 ਨੂੰ ਅਗਵਾ ਕਰ ਲਿਆ ਗਿਆ, 15,000 ਚਰਚਾਂ 'ਤੇ ਹਮਲਾ ਕੀਤਾ ਗਿਆ ਜਾਂ ਬੰਦ ਕਰ ਦਿੱਤਾ ਗਿਆ, ਅਤੇ 2,95,000 ਤੋਂ ਵੱਧ ਈਸਾਈਆਂ ਨੂੰ ਉਹਨਾਂ ਦੇ ਵਿਸ਼ਵਾਸ ਕਾਰਨ ਜ਼ਬਰਦਸਤੀ ਉਹਨਾਂ ਦੇ ਘਰਾਂ ਤੋਂ ਬੇਘਰ ਕਰ ਦਿੱਤਾ ਗਿਆ। ਅਤੇ ਇਹ ਸ਼ਹੀਦ ਰੂਹਾਂ ਚੀਕ ਰਹੀਆਂ ਹਨ ਅਤੇ ਪੁਕਾਰ ਰਹੀਆਂ ਹਨ, ਕਦੋਂ ਤੱਕ? ਪ੍ਰਭੂ ਪਵਿੱਤਰ ਅਤੇ ਸੱਚੇ ਪ੍ਰਭੂ ਤੁਸੀਂ ਕਿੰਨੀ ਦੇਰ ਪਹਿਲਾਂ ਨਿਆਂ ਕਰੋਗੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਤੋਂ ਸਾਡੇ ਖੂਨ ਦਾ ਬਦਲਾ ਲਓਗੇ? ਕਦੋਂ ਤੱਕ ਤੁਸੀਂ ਸ਼ਹੀਦਾਂ ਦੇ ਖੂਨ ਦਾ ਨਿਆਂ ਅਤੇ ਬਦਲਾ ਲਓਗੇ? ਹੁਣ ਜਿਨ੍ਹਾਂ ਦੇ ਵਿਰੁੱਧ ਸ਼ਹੀਦ ਇਨਸਾਫ ਦੀ ਮੰਗ ਕਰ ਰਹੇ ਹਨ ਉਹ ਧਰਤੀ 'ਤੇ ਵਸਣ ਵਾਲੇ ਹਨ। ਹੁਣ ਮਾਈਕਲ ਵਿਲਕੋਕ ਸਾਨੂੰ ਦੱਸਦਾ ਹੈ ਕਿ ਜਿਹੜੇ ਧਰਤੀ ਉੱਤੇ ਰਹਿੰਦੇ ਹਨ, ਪ੍ਰਕਾਸ਼ ਦੀ ਪੋਥੀ ਵਿੱਚ ਇੱਕ ਤਕਨੀਕੀ ਸ਼ਬਦ ਹੈ, ਇਸ ਦਾ ਅਰਥ ਹੈ ਆਮ ਤੌਰ 'ਤੇ ਮਨੁੱਖਤਾ ਨਹੀਂ ਹੈ, ਪਰ ਉਹ ਲੋਕ ਜੋ ਮੌਜੂਦਾ ਵਿਸ਼ਵ ਵਿਵਸਥਾ ਦੇ ਨਾਲ ਘਰ ਵਿੱਚ ਹਨ, ਉਹਨਾਂ ਲੋਕਾਂ ਦੇ ਉਲਟ ਜੋ ਪਰਮੇਸ਼ੁਰ ਦੇ ਵਚਨ ਅਤੇ ਗਵਾਹੀ ਨੂੰ ਮੰਨਦੇ ਹਨ। ਸਾਡੇ ਲਹੂ ਦਾ ਬਦਲਾ ਲਓ, ਨਿਆਂ ਲਿਆਓ, ਹੇ ਪ੍ਰਭੂ ਰੱਬ ਦੇ ਗਵਾਹਾਂ ਦੀਆਂ ਰੂਹਾਂ ਨੂੰ ਪੁਕਾਰੋ। ਫਿਰ ਉਹਨਾਂ ਨੂੰ ਇੱਕ ਇੱਕ ਚਿੱਟਾ ਚੋਗਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਥੋੜ੍ਹਾ ਚਿਰ ਆਰਾਮ ਕਰੋ ਜਦੋਂ ਤੱਕ ਉਹਨਾਂ ਦੇ ਸਾਥੀ ਸੇਵਕਾਂ ਅਤੇ ਉਹਨਾਂ ਦੇ ਭਰਾਵਾਂ ਦੀ ਗਿਣਤੀ ਪੂਰੀ ਨਾ ਹੋ ਜਾਵੇ ਜਿਨ੍ਹਾਂ ਨੂੰ ਉਹਨਾਂ ਦੀ ਤਰ੍ਹਾਂ ਮਾਰਿਆ ਜਾਣਾ ਸੀ। ਨਿਰਣਾ ਆ ਰਿਹਾ ਪਰ ਅਜੇ ਬਹੁਤਾ ਨਹੀਂ, ਤੁਹਾਡੇ ਨਾਲ ਆਉਣ ਲਈ ਹੋਰ ਵੀ ਵਫ਼ਾਦਾਰ ਗਵਾਹ ਹਨ। ਪਰ ਜਿਵੇਂ ਹੀ ਸੀਲ 6 ਨੂੰ ਖੁੱਲ੍ਹਿਆ ਜਾਂਦਾ ਹੈ ਨਿਰਣਾ ਆਉਂਦਾ ਹੈ। ਆਓ 12-17 ਆਇਤ ਨੂੰ ਪੜ੍ਹੀਏ। ਜਦੋਂ ਉਸਨੇ 6ਵੀਂ ਮੋਹਰ ਖੋਲ੍ਹੀ ਮੈਂ ਵੇਖਿਆ ਤਾਂ ਵੇਖੋ ਇੱਕ ਵੱਡਾ ਭੁਚਾਲ ਆਇਆ ਅਤੇ ਸੂਰਜ ਤੱਪੜ ਵਰਗਾ ਕਾਲਾ ਹੋ ਗਿਆ, ਪੂਰਾ ਚੰਦ ਜਿਹੜਾ ਲਹੂ ਵਰਗਾ ਹੋ ਗਿਆ ਅਤੇ ਆਕਾਸ਼ ਦੇ ਤਾਰਿਆਂ ਅੰਗੀਰ ਦੇ ਰੁੱਖ ਵਾਂਗ ਧਰਤੀ ਉੱਤੇ ਡਿੱਗ ਗਏ। ਤੂਫਾਨ ਨਾਲ ਹਿੱਲਣ ਅਤੇ ਆਪਣੀਆਂ ਆਪਣੀ ਸਰਦੀਆਂ ਦੇ ਫਲ ਛੱਡਦਾ ਹੈ। ਆਕਾਸ਼ ਇੱਕ ਪੋਥੀ ਵਾਂਗ ਅਲੋਪ ਹੋ ਗਿਆ ਜਿਸ ਨੂੰ ਲਪੇਟਿਆ ਜਾ ਰਿਹਾ ਸੀ ਅਤੇ ਹਰ ਪਹਾੜ ਅਤੇ ਟਾਪੂ ਆਪਣੇ ਸਥਾਨ ਤੋਂ ਹਟਾ ਦਿੱਤਾ ਗਿਆ। ਤਦ ਧਰਤੀ ਦੇ ਰਾਜੇ, ਮਹਾਂਪੁਰਖ, ਸੈਨਾਪਤੀ, ਅਮੀਰ ਅਤੇ ਤਾਕਤਵਰ ਅਤੇ ਹਰ ਕੋਈ ਗੁਲਾਮ ਅਤੇ ਆਜ਼ਾਦ ਆਪਣੇ ਆਪ ਨੂੰ ਗੁਫਾਵਾਂ ਵਿੱਚ ਅਤੇ ਪਹਾੜਾਂ ਦੀਆਂ ਚੱਟਾਨਾਂ ਵਿੱਚ ਛੁਪਾ ਗਏ। ਪਹਾੜਾਂ ਨੂੰ ਪੁਕਾਰਿਆ ਅਤੇ ਚੱਟਾਨਾਂ ਨੂੰ ਕਿਹਾ, ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸਦੇ ਚਿਹਰੇ ਤੋਂ ਲੁਕਾਓ ਜੋ ਸਿੰਘਾਸਣ 'ਤੇ ਬਿਰਾਜਮਾਨ ਹੈ, ਅਤੇ ਲੇਲੇ ਦੇ ਕ੍ਰੋਧ ਤੋਂ, ਕਿਉਂਕਿ ਉਹਨਾਂ ਨੇ ਕ੍ਰੋਧ ਦਾ ਮਹਾਨ ਦਿਨ ਉਹਨਾਂ ਲਈ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ ਅਤੇ ਕੌਣ ਹੁਣ ਉਸਦੇ ਸਾਹਮਣੇ ਖੜ੍ਹਾ ਹੋ ਸਕਦਾ ਹੈ। ਕਿੰਨਾ ਸ਼ਾਨਦਾਰ ਅਤੇ ਡਰਾਉਣਾ ਪਹਿਰਾ! ਲੇਲੇ ਨੇ 6ਵੀਂ ਮੋਹਰ ਖੋਲ੍ਹੀ, ਤੂਫਾਨ ਆ ਗਿਆ, ਭੁਚਾਲ ਆ ਗਿਆ ਅਤੇ ਇਹ ਬ੍ਰਹਿਮੰਡੀ ਗੜਬੜੀਆਂ ਦੀ ਸ਼ੁਰੂਆਤ ਹੈ ਜੋ ਪ੍ਰਭੂ ਯਿਸੂ ਮਸੀਹ ਦੀ ਆਉਣ ਵਾਲੀ ਵਾਪਸੀ ਦਾ ਐਲਾਨ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਬਾਰੇ ਚਿੰਤਾ ਕਰਨੀ ਚਾਹੀਦੀ ਹੈ, ਇਸ ਵਰਣਨ ਨੂੰ ਸ਼ਾਬਦਿਕ ਤੌਰ 'ਤੇ ਕਿਵੇਂ ਲੈਣਾ ਚਾਹੀਦਾ ਹੈ, ਪਰ ਇਸ ਦੀ ਬਜਾਏ ਇਹ ਪਛਾਣ ਕਰਨ ਲਈ ਕਿ ਇਹ ਸਮਾਂ ਆਵੇਗਾ ਤਾਂ ਇਹ ਵਿਨਾਸ਼ਕਾਰੀ ਜਿਹੜਾ ਆ ਹੋਵੇਗਾ, ਬਹੁਤ ਭਿਆਨਕ ਹੋਵੇਗਾ। ਜਿਵੇਂ ਕਿ ਅਸੀਂ ਭੁਚਾਲ ਬਾਰੇ ਵਿਚਾਰ ਕਰਦੇ ਹਾਂ, ਸਾਨੂੰ ਸਿਨਾਈ ਦਾ ਪਹਾੜ ਯਾਦ ਹੋਣਾ ਚਾਹੀਦਾ ਹੈ ਕਿ ਪਹਾੜ ਕਿਵੇਂ ਕੰਬਿਆ। ਇਹ ਇੱਕ ਬ੍ਰਹਮ ਮੁਲਾਕਾਤ ਦਾ ਸੰਕੇਤ ਹੈ ਕਿ ਰੱਬ ਨਾਲ ਮੁਲਾਕਾਤ ਕਰਨ ਦਾ ਇੱਕ ਜਿਹੜਾ ਇਹ ਸੰਕੇਤ ਆ। ਯਸ਼ਾਇਆ ਨੇ ਭਵਿੱਖਬਾਣੀ ਕੀਤੀ ਕਿ ਜਦੋਂ ਉਹ ਧਰਤੀ ਨੂੰ ਡਰਾਉਣ ਲਿਜਾਵੇਗਾ ਤਾਂ ਮਨੁੱਖ ਗੁਫਾਵਾਂ ਵਿੱਚ ਲੁਕ ਜਾਣਗੇ। ਯਸ਼ਾਇਆ 2:19। ਸੂਰਜ ਦਾ ਸੁਨੇਹਾ ਹੋ ਜਾਣ, ਸੂਰਜ ਦਾ ਹਨੇਰਾ ਹੋ ਜਾਣਾ ਅਤੇ ਚੰਦ ਦਾ ਲਹੂ ਬਣ ਜਾਣਾ ਨਬੀ ਯੋਇਲ ਤੋਂ ਆਉਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਦਰਖਤ ਦੇ ਨੇੜੇ ਆ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਦਿਓ ਅਤੇ ਉਸਦੀਆਂ ਸਾਰੀਆਂ ਬੇਰੀਆਂ ਜ਼ਮੀਨ 'ਤੇ ਡਿੱਗ ਪੈਣ? ਇਸ ਦਿਨ ਅਸਮਾਨ ਦੇ ਤਾਰੇ ਵੀ ਆਸਾਨੀ ਨਾਲ ਧਰਤੀ 'ਤੇ ਡਿੱਗ ਪੈਣਗੇ। ਅਸਮਾਨ ਮੁੜ ਗਿਆ, ਪਹਾੜਾਂ ਅਤੇ ਟਾਪੂਆਂ ਨੂੰ ਉਸਦੇ ਸਥਾਨ ਤੋਂ ਹਟਾ ਦਿੱਤਾ ਗਿਆ ਅਤੇ ਇਹ ਸਾਰਾ ਕੁਝ ਇੰਨਾ ਭਿਆਨਕ ਉਹਨਾਂ ਲਈ ਡਰਾਉਣਾ ਹੈ ਜੋ ਪ੍ਰਭੂ ਨੂੰ ਰੱਦ ਕਰਦੇ ਹਨ, ਕਿ ਉਹ ਗੁਫਾਵਾਂ ਵਿੱਚ ਛੁਪ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਤਖ਼ਤ 'ਤੇ ਬੈਠੇ ਵਿਅਕਤੀ ਦਾ ਸਾਹਮਣਾ ਕਰਨ ਦੀ ਬਜਾਏ ਚੱਟਾਨਾਂ ਉਹਨਾਂ ਉੱਤੇ ਡਿੱਗਣ। ਇਹ ਇੱਕ ਯਾਦ ਜਿਹੜੀ ਹੈ ਸਾਨੂੰ ਗੱਲ ਯਾਦ ਕਰਾਉਂਦਾ ਹੈ ਕਿ ਪਰਮੇਸ਼ੁਰ ਦਾ ਨਿਰਣਾ ਡਾਉਣਾ ਹੈ, ਪਰ ਇਹ ਕੇਵਲ ਪ੍ਰਕਾਸ਼ ਦੀ ਪੋਥੀ ਨਹੀਂ ਜੋ ਨਿਰਣੇ ਨੂੰ ਸਪਸ਼ਟ ਕਰਦੀ ਹੈ। ਮੈਂ ਸੋਚਦਾ ਹਾਂ ਕਿ ਮੱਤੀ 24 ਉਦਾਹਰਣ ਲਈ ਜਾਂ ਮਰਕੁਸ 13 ਵਿੱਚ ਵੀ ਬਿਲਕੁਲ ਜਿਹੜਾ ਇਹਨੂੰ ਸਪਸ਼ਟ ਕੀਤਾ ਗਿਆ। ਪ੍ਰਭੂ ਯੇਸੂ ਆਪਣੀ ਧਰਤੀ ਉੱਤੇ ਸੇਵਕਾਈ ਦੇ ਦੌਰਾਨ ਬੋਲਦਿਆਂ ਹੋਇਆ ਮਰਕੁਸ ਦਾ 13 ਬਾਪ ਉਹਦੀ 24 ਤੋਂ 27 ਵਿੱਚ ਕਹਿੰਦਾ ਹੈ, ਪਰ ਉਹਨਾਂ ਦਿਨਾਂ ਵਿੱਚ ਉਸ ਬਿਪਤਾ ਤੋਂ ਬਾਅਦ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਨ ਆਪਣੀ ਰੋਸ਼ਨੀ ਨਹੀਂ ਦੇਵੇਗਾ ਅਤੇ ਤਾਰੇ ਆਕਾਸ਼ ਤੋਂ ਡਿੱਗਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਜਿਹੜੀਆਂ ਹਿੱਲ ਜਾਣਗੀਆਂ ਅਤੇ ਉਹ ਮਨੁੱਖ ਦੇ ਪੁੱਤਰ ਨੂੰ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਬੱਦਲ ਵਿੱਚ ਆਉਂਦਾ ਵੇਖਣਗੇ ਅਤੇ ਉਹ ਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਏ ਲੋਕਾਂ ਨੂੰ 4 ਹਵਾਵਾਂ ਤੋਂ ਧਰਤੀ ਦੇ ਸਿਰੇ ਤੋਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੈ ਕੇ ਸਵਰਗ ਦੇ ਸਿਰਿਆਂ ਤੱਕ ਇਕੱਠਾ ਕਰੇਗਾ। ਇਹ ਉਹੀ ਘਟਨਾਵਾਂ ਹਨ ਜਿਨ੍ਹਾਂ ਬਾਰੇ ਯੇਸੂ ਮਰਕੁਸ 13 ਵਿੱਚ ਬੋਲਦਾ ਹੈ। ਅੰਤ ਉਸ ਦੀ ਵਾਪਸੀ ਮਾਰਕ ਵਿੱਚ ਉਹ ਆਪਣੇ ਚੁਣੇ ਹੋਏ ਲੋਕਾਂ ਦੇ ਮੁਬਾਰਕ ਇਕੱਠ ਵੱਲ ਇਸ਼ਾਰਾ ਕਰਦਾ ਹੈ। ਪ੍ਰਕਾਸ਼ ਦੀ ਪੋਥੀ ਵਿੱਚ ਉਹ ਦੁਸ਼ਟ ਬਾਗੀਆਂ ਬਾਰੇ ਗੱਲ ਕਰਦਾ ਹੈ ਜੋ ਪਹਾੜਾਂ ਅਤੇ ਚੱਟਾਨਾਂ ਨੂੰ ਪੁਕਾਰਦੇ ਹਨ, ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸਦੇ ਮੂੰਹ ਤੋਂ ਲੁਕਾਓ ਜੋ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੇ ਕ੍ਰੋਧ ਤੋਂ ਮਹਾਨ ਦਿਨ ਲਈ ਉਹਨਾਂ ਦਾ ਕ੍ਰੋਧ ਆ ਗਿਆ ਹੈ ਅਤੇ ਕੌਣ ਖੜਾ ਹੁਣ ਹੋ ਸਕਦਾ ਹੈ। ਉਹ ਸਿੰਘਾਸਣ ਉੱਤੇ ਬੈਠਣ ਵਾਲੇ ਲੇਲੇ ਦੇ ਕ੍ਰੋਧ ਦੇ ਕਾਰਨ ਡਰੇ ਹੋਏ ਹਨ ਕਿਉਂਕਿ ਉਹਨਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ ਅਤੇ ਹੁਣ ਖੜਾ ਕੌਣ ਰਹਿ ਸਕਦਾ ਹੈ। ਇਹ ਕੋਮਲ ਯੇਸੂ ਮਸਕੀਨ ਅਤੇ ਨਰਮ ਨਹੀਂ ਹੈ, ਇਹ ਸ਼ੇਰ ਹੈ। ਲੇਲਾ ਦੁਸ਼ਟ ਲੋਕਾਂ ਦੁਆਰਾ ਸ਼ਹੀਦ ਕੀਤੇ ਗਏ ਆਪਣੇ ਕੀਮਤੀ ਲੋਕਾਂ ਲਈ ਇਨਸਾਫ ਲੈਣ ਲਈ ਆਇਆ ਹੈ। ਇਹ ਮਹਿਮਾ ਦਾ ਪ੍ਰਭੂ ਹੈ, ਸਮੇਂ ਦੇ ਇਸ ਦ੍ਰਿਸ਼ ਨੂੰ ਖਤਮ ਕਰਨ ਲਈ ਆਇਆ ਹੈ। ਰੱਬ ਦਾ ਨਿਆਂ ਇੱਕ ਡਰਾਉਣੀ ਚੀਜ਼ ਹੈ। ਕੀ ਮੈਂ ਤੁਹਾਡੇ ਵਿੱਚੋਂ ਉਹਨਾਂ ਲਈ ਇੱਕ ਛੋਟਾ ਸ਼ਬਦ ਕਹਿ ਸਕਦਾ ਹਾਂ ਜੋ ਅਜੇ ਤੱਕ ਪ੍ਰਭੂ ਯੇਸੂ ਨੂੰ ਮੁਕਤੀਦਾਤਾ ਵਜੋਂ ਨਹੀਂ ਜਾਣਦੇ? ਜੇਕਰ ਤੁਸੀਂ ਉਸਨੂੰ ਮੁਕਤੀਦਾਤਾ ਵਜੋਂ ਰੱਦ ਕੀਤਾ ਹੈ ਤਾਂ ਤੁਸੀਂ ਲੇਲੇ ਦੇ ਕ੍ਰੋਧ ਦਾ ਅਨੁਭਵ ਕਰੋਗੇ। ਉਹ ਭਿਆਨਕ ਨਿਰਣੇ ਵਿੱਚ ਆਵੇਗਾ ਅਤੇ ਉਸਦੀ ਦਹਿਸ਼ਤ ਦਾ ਅਨੁਭਵ ਤੁਸੀਂ ਕਰੋਗੇ, ਜਿਸ ਬਾਰੇ ਇਹਨਾਂ ਪੰਨਿਆਂ ਵਿੱਚ ਗੱਲ ਕੀਤੀ ਗਈ ਹੈ। ਅਤੇ ਜੇ ਤੁਸੀਂ ਇੱਕ ਦਿਨ ਇਸ ਦਾ ਸਾਹਮਣਾ ਕਰਦੇ ਹੋ ਤਾਂ ਇਹ ਅਜਿਹਾ ਕਰਨ ਦੀ ਤੁਹਾਡੀ ਇੱਛਾ ਦੇ ਕਾਰਨ ਹੋਵੇਗਾ। ਪ੍ਰਭੂ ਯੇਸੂ ਨਾ ਸਾਰਿਆਂ ਲਈ ਮੁਕਤੀ ਦੀ ਪੇਸ਼ਕਸ਼ ਕਰਦਾ ਹੈ ਜੋ ਉਸਦੇ ਨਾਮ ਨੂੰ ਪੁਕਾਰਦੇ ਹਨ। ਆਪਣੇ ਪਾਪ ਦਾ ਇਕਰਾਰ ਕਰੋ ਅਤੇ ਉਸ ਵੱਲ ਮੁੜੋ। ਅਜਿਹਾ ਕਰਨਾ ਹੀ ਪਰਮਾਤਮਾ ਦੇ ਭਿਆਨਕ ਨਿਰਣੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ। ਮੈਂ ਤੁਹਾਡੇ ਨਾਲ ਅੱਗੇ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਮੁਕਤੀਦਾਤਾ ਵਜੋਂ ਪ੍ਰਭੂ ਯੇਸੂ ਮਸੀਹ ਨੂੰ ਅੱਜ ਦੇ ਦਿਨ ਉਸਨੂੰ ਨਹੀਂ ਬਣਾਉਂਦੇ ਤਾਂ ਸੰਸਾਰ ਦੀ ਅਸਲੀਅਤ ਬਹੁਤ ਦੁਖਦਾਇਕ ਚੀਜ਼ ਹੈ। ਰੱਬ ਦਾ ਨਿਰਣਾ ਇੱਕ ਡਾਉਣੀ ਚੀਜ਼ ਹੈ। ਹੁਣ ਤੀਜੇ ਅਤੇ ਅੰਤ ਤੀਸਰੀ ਗੱਲ ਵੱਲ ਧਿਆਨ ਦਈਏ। ਰੂਹਾਂ ਦੀ ਮੁਕਤੀ ਇੱਕ ਪੱਕੀ ਗੱਲ ਆ। ਜਦੋਂ ਅਸੀਂ ਅਧਿਆਏ 7 ਵਿੱਚ ਅੱਗੇ ਵੱਧਦੇ ਹਾਂ ਤਾਂ ਸਾਨੂੰ ਇੱਕ ਹੋਰ ਸਮੱਸਿਆ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈਂਦਾ ਹੈ ਕਿ ਅਜੇ ਵੀ 6ਵੀਂ ਮੋਹਰ ਦਾ ਹਿੱਸਾ ਹੈ ਜਾਂ ਕਿ ਇਹ ਕਿਸੇ ਕਿਸਮ ਦਾ ਅੰਤਰਾਲ ਹੈ। ਅਧਿਆਏ ਯੂਹੰਨਾ ਦੇ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਮੈਂ ਦੇਖਿਆ ਇਸ ਦਾ ਅਸਲ ਵਿੱਚ ਕੀ ਅਰਥ ਹੈ, ਕਿਉਂਕਿ ਅਧਿਆਇ 6 ਵਿੱਚ ਅਸੀਂ ਧਰਤੀ ਦੇ ਨੁਕਸਾਨ ਪਹੁੰਚਾਉਣ ਅਤੇ ਅਸਲ ਵਿੱਚ ਧਰਤੀ ਦੇ ਵਿਨਾਸ਼ਕਾਰੀ ਅੰਤ ਬਾਰੇ ਪੜਿਆ ਹੈ। ਪਰ 7 ਬਾਪ ਦੇ 3 ਆਇਤ ਵਿੱਚ ਸਾਡੇ ਕੋਲ ਇੱਕ ਆਵਾਜ਼ ਹੈ, ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਨੂੰ ਉਦੋਂ ਤੱਕ ਨੁਕਸਾਨ ਨਾ ਪਹੁੰਚਾਓ ਜਦੋਂ ਤੱਕ ਅਸੀਂ ਸਾਡੇ ਪਰਮੇਸ਼ੁਰ ਦੇ ਸੇਵਕਾਂ ਉੱਤੇ ਮੋਹਰ ਲਗਾ ਦਿੱਤੀ ਹੈ। ਤੁਸੀਂ ਦੇਖਦੇ ਹੋ ਕਿ ਇਸ ਨੂੰ ਇੱਕ ਰੇਖਿਕ ਰੂਪ ਵਿੱਚ ਪੜ੍ਹਨ ਵਿੱਚ ਇਹ ਸਮੱਸਿਆ ਹੈ। ਜੇ ਤੁਸੀਂ ਸੋਚਦੇ ਹੋ ਕਿ ਅਧਿਆਇ 7 ਦੀਆਂ ਘਟਨਾਵਾਂ ਅਧਿਆਇ 6 ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀਆਂ ਹਨ ਤਾਂ ਸਾਡੇ ਕੋਲ ਇੱਕ ਸਮੱਸਿਆ ਹੈ। ਪਰ ਧਿਆਨ ਨਾਲ ਦੇਖੋ ਕਿ ਯਹੂਨਾ ਨੇ 7 ਬਾਪ ਦੀ ਇਕਾਇਤ ਵਿੱਚ ਕੀ ਕਿਹਾ। ਇਸ ਤੋਂ ਬਾਅਦ ਮੈਂ ਦੇਖਿਆ ਅਧਿਆਇ 6 ਦੇ ਦਰਸ਼ਨ ਤੋਂ ਬਾਅਦ ਅਗਲਾ ਦਰਸ਼ਨ ਮੈਂ ਅਧਿਆਇ 7 ਵਿੱਚ ਦੇਖਿਆ, ਅਤੇ ਇਸ ਲਈ ਅਧਿਆਇ 7 ਅਗਲੀ ਕੀ ਸੀ ਜੋ ਉਸਨੇ ਵੇਖੀ ਸੀ। ਪਰ ਇਹ ਜ਼ਰੂਰੀ ਨਹੀਂ ਸੀ ਕਿ ਸਮੇਂ ਦੇ ਕ੍ਰਮ ਦੇ ਰੂਪ ਵਿੱਚ ਅਗਲੀ ਕੀ ਹੋਵੇ, ਕਿ ਧਰਤੀ ਨੂੰ ਪਹਿਲਾਂ ਹੀ 6 ਜਿਹੜੀ ਆਇਤ ਵਿੱਚ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਇਸ ਲਈ 7 ਵਿੱਚ ਕਹਿਣ ਲਈ ਧਰਤੀ ਨੂੰ ਉਦੋਂ ਤੱਕ ਨੁਕਸਾਨ ਨਾ ਪਹੁੰਚਾਓ ਜਦੋਂ ਤੱਕ ਕੋਈ ਇਹਦਾ ਕੋਈ ਜਿਹੜਾ ਇਹ ਅਰਥ ਨਹੀਂ ਬਣਦਾ, ਜਿਹੜਾ ਥੋੜ੍ਹਾ ਜਿਹਾ ਹੋਰ ਸੁਥਰੇ ਸ਼ਬਦਾਂ ਵਿੱਚ ਕਿ ਜੇ 6 ਬਾਪ ਦੇ ਵਿੱਚ ਧਰਤੀ ਆਲਰੇਡੀ ਨੁਕਸਾਨ ਪਹੁੰਚਾ ਦਿੱਤਾ ਗਿਆ ਹੈ ਅਤੇ 7 ਬਾਪ ਦੇ ਵਿੱਚ ਅਸੀਂ ਕਹੀਏ ਕਿ ਧਰਤੀ ਨੂੰ ਨੁਕਸਾਨ ਨਾ ਪਹੁੰਚਾਓ, ਤਾਂ ਫਿਰ ਇਸ ਗੱਲ ਦਾ ਕੋਈ ਅਰਥ ਨਹੀਂ ਬਣਦਾ। ਜੇਕਰ ਅਸੀਂ ਕਿਸੇ ਵੀ ਮੂਵੀ ਜਾਂ ਨੈੱਟਫਲਿਕਸ ਸੀਰੀਜ਼ ਦੀ ਸਮਾਨਤਾ ਦੀ ਵਰਤੋਂ ਕਰਦੇ ਹਾਂ ਤਾਂ ਇਹ ਇੱਕ ਫਲੈਸ਼ਬੈਕ ਹੈ। ਅਸੀਂ ਧਰਤੀ ਦੇ ਵਿਨਾਸ਼ਕਾਰੀ ਅੰਤ ਦੀ ਭਿਆਨਕਤਾ ਦੇਖੀ ਹੈ। ਪਰਮੇਸ਼ੁਰ ਦੇ ਵਿਰੁੱਧ ਉਹ ਵਿਦਰੋਹੀਆਂ ਨੂੰ ਉਹਨਾਂ ਉੱਤੇ ਚਟਾਨਾਂ ਦੇ ਡਿੱਗਣ ਲਈ ਦੁਹਾਈ ਦਿੱਤੀ। ਪਰ ਪਰਮੇਸ਼ੁਰ ਦੇ ਬੱਚਿਆਂ ਬਾਰੇ ਕੀ? ਅਧਿਆਇ 7 ਫਲੈਸ਼ਬੈਕ, ਇੱਕ ਅਰਥ ਵਿੱਚ ਇਹ ਅਧਿਆਇ 6 ਦੇ ਅੰਤ ਵਿੱਚ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਾ ਹੈ, ਕੌਣ ਖੜਾ ਹੋ ਸਕਦਾ ਹੈ। ਇਸ ਲਈ ਆਓ ਅਧਿਆਇ 7 ਨੂੰ ਵੇਖੀਏ ਅਤੇ ਵੇਖੀਏ ਕਿ ਆਤਮਾ ਦੀ ਮੁਕਤੀ ਇੱਕ ਪੱਕੀ ਚੀਜ਼ ਆ। ਪਹਿਲੀ ਆਇਤ, ਇਸ ਤੋਂ ਬਾਅਦ ਮੈਂ 4 ਦੂਤਾਂ ਨੂੰ ਧਰਤੀ ਦੇ 4 ਕੋਨਿਆਂ ਉੱਤੇ ਖਲੋਤੇ ਦੇਖਿਆ ਜੋ ਧਰਤੀ ਦੀਆਂ 4 ਹਵਾਵਾਂ ਨੂੰ ਰੋਕ ਰਹੇ ਸਨ ਤਾਂ ਜੋ ਕੋਈ ਹਵਾ ਧਰਤੀ ਜਾਂ ਸਮੁੰਦਰ ਜਾਂ ਕਿਸੇ ਰੁੱਖ ਉੱਤੇ ਨਾ ਚੱਲੇ। ਫਿਰ ਮੈਂ ਇੱਕ ਹੋਰ ਦੂਤ ਨੂੰ ਜਿਉਂਦੇ ਪਰਮੇਸ਼ੁਰ ਦੀ ਮੋਹਰ ਦੇ ਨਾਲ ਸੂਰਜ ਦੇ ਚੜ੍ਹਨ ਤੋਂ ਉੱਪਰ ਆਉਂਦੇ ਵੇਖਿਆ ਅਤੇ ਉਸਨੇ ਉੱਚੀ ਆਵਾਜ਼ ਨਾਲ ਉਹਨਾਂ 4 ਦੂਤਾਂ ਨੂੰ ਪੁਕਾਰਿਆ ਜਿਨ੍ਹਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਦਿੱਤੀ ਗਈ ਸੀ, ਅਤੇ ਆਖਿਆ ਨਾ ਕਰੋ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਨੂੰ ਨਾ ਨੁਕਸਾਨ ਨਾ ਪਹੁੰਚਾਓ ਜੇ ਤੱਕ ਅਸੀਂ ਆਪਣੇ ਪਰਮੇਸ਼ੁਰ ਦੇ ਸੇਵਕਾਂ ਦੇ ਮੱਥੇ 'ਤੇ ਮੋਹਰ ਨਹੀਂ ਲਗਾ ਦਿੰਦੇ। ਪਰਮੇਸ਼ੁਰ ਦੇ ਸੇਵਕਾਂ ਨੂੰ ਸੀਲ ਕਰਨ ਦੇ ਇਸ ਵਿਚਾਰ ਦੀ ਜੜ੍ਹ ਹਿਜਕੀਏਲ ਦਾ 9 ਬਾਪ ਦੀ 4 ਵਿੱਚ ਹੈ, ਜਿੱਥੇ ਪਰਮੇਸ਼ੁਰ ਨੇ ਇੱਕ ਨੂੰ ਯਰੂਸ਼ਲਮ ਦੇ ਸ਼ਹਿਰ ਵਿੱਚੋਂ ਦੀ ਲੰਘਣ ਲਈ ਬੁਲਾਇਆ ਅਤੇ ਉਹਨਾਂ ਮਨੁੱਖਾਂ ਦੇ ਮੱਥੇ 'ਤੇ ਇੱਕ ਨਿਸ਼ਾਨ ਲਗਾ ਦਿੱਤਾ ਜੋ ਸਾਰੇ ਘਿਨਾਉਣੇ ਕੰਮਾਂ 'ਤੇ ਹਾਹਾਕਾਰ ਮਾਰਦੇ ਸਨ। ਇਸ ਵਿੱਚ ਵਚਨਬੱਧ ਸੀ ਅਤੇ ਮੈਂ ਸੋਚਦਾ ਹਾਂ ਕਿ ਮੈਂ ਇਸ ਵਿਚਾਰਦਾ ਹਾਂ ਕਿ ਨਵੇਂ ਨੇਮ ਦੀ ਮੋਹਰ ਅਫਸੀਆਂ ਦਾ 1 ਬਾਪ ਦੇ 13-14 ਵਿੱਚ ਪਾਈ ਜਾਂਦੀ ਹੈ, ਜਿੱਥੇ ਪੌਲਸ ਕਹਿੰਦਾ ਹੈ ਤੁਸੀਂ ਵੀ ਉਸ ਵਿੱਚ ਜਦੋਂ ਤੁਸੀਂ ਸੱਚ ਦਾ ਬਚਨ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਵਿਸ਼ਵਾਸ ਕੀਤਾ ਉਸ ਉੱਤੇ ਵਾਅਦਾ ਕੀਤਾ ਹੋਏ ਪਰਮੇਸ਼ੁਰ ਦੇ ਉੱਤੇ ਆਤਮਾ ਨਾਲ ਮੋਹਰ ਲਗਾਈ ਸੀ ਜੋ ਸਾਡੀ ਵਿਰਾਸਤ ਦੀ ਗਰੰਟੀ ਹੈ। ਜਦੋਂ ਤੱਕ ਅਸੀਂ ਉਸ ਉੱਤੇ ਕਬਜ਼ਾ ਨਹੀਂ ਕਰ ਲੈਂਦੇ ਉਸਦੀ ਮਹਿਮਾ ਲਈ ਉਸਦੇ ਉਸਦੀ ਉਸਤਤ ਲਈ ਪਰਮੇਸ਼ੁਰ ਦੇ ਸਾਰੇ ਵਿਸ਼ਵਾਸੀ ਲੋਕ ਸੀਲ ਕੀਤੇ ਗਏ ਹਨ। ਸਾਡੇ ਕੋਲ ਇੱਥੇ ਅਧਿਆਇ ਵਿੱਚ 2 ਦਰਸ਼ਨ ਹਨ, 1,44,000 ਦੀ ਮੋਹਰ ਦਾ ਅਤੇ ਦੂਜਾ 1 ਵਿਸ਼ਾਲ ਭੀੜ ਦੀ ਮੋਹਰ ਦਾ, ਅਤੇ ਮੈਂ ਸੋਚਦਾ ਹਾਂ ਕਿ ਦੋਵੇਂ ਦਰਸ਼ਨ ਵੱਖੋ ਵੱਖਰੇ ਕੋਣਾਂ ਦੇ ਇੱਕੋ ਚੀਜ਼ ਹਨ। ਦੋਵੇਂ ਦਰਸ਼ਨ ਚਰਚ ਦੇ ਹਨ, ਬਚਾਏ ਗਏ ਅਤੇ ਸੁਰੱਖਿਅਤ। 1,44,000 ਅਤੇ ਸ਼ਾਬਦਿਕ ਤੌਰ 'ਤੇ ਦਰਜਨਾਂ ਵੱਖੋ ਵੱਖਰੇ ਵਿਚਾਰ ਹਨ, ਪਰ ਮੈਨੂੰ ਲੱਗਦਾ ਹੈ ਕਿ ਪ੍ਰਕਾਸ਼ ਦੀ ਪੋਥੀ ਵਿੱਚ ਸੰਖਿਆ ਦੇ ਪ੍ਰਤੀਕਵਾਦ ਨੂੰ ਯਾਦ ਰੱਖਣਾ ਇੱਕ ਜਿਹੜੀ ਹੈ ਚਾਬੀ ਆ ਜਾਂ ਕੁੰਜੀ ਆ। 12 ਕਬੀਲੇ ਹਰ ਨੂੰ ਪੂਰਨਤਾ ਲਈ 1,000 ਦੇ ਨਾਲ ਗੁਣਾ ਕਰਦਾ ਅਤੇ ਇੱਕ ਵੱਡੀ ਸੰਪੂਰਨਤਾ 12 ਨੂੰ 12,000 ਦੇ ਨਾਲ ਗੁਣਾ ਕਰਕੇ ਅਸੀਂ ਜਿਹੜਾ 1,44,000 ਦੇਖਦੇ ਹਾਂ। ਕਬੀਲਿਆਂ ਦੀ ਸੂਚੀ ਬਾਰੇ ਵੀ ਬਹੁਤ ਸਾਰੇ ਸਵਾਲ ਹਨ। ਦਾਨ ਗਾਇਬ ਹੈ ਅਤੇ ਉਸਦੀ ਥਾਂ ਯੂਸਫ ਦੇ ਪੁੱਤਰ ਮਨਸ਼ੇ ਨੂੰ ਸ਼ਾਮਲ ਕੀਤਾ ਗਿਆ ਹੈ। ਬਾਈਬਲ ਵਿੱਚ ਕਬੀਲਿਆਂ ਦੀਆਂ ਸਾਰੀਆਂ ਸੂਚੀਆਂ ਵਿੱਚੋਂ ਇਹ ਇੱਕ ਵਿਲੱਖਣ ਹੈ। ਸਾਨੂੰ ਆਪਣੇ ਆਪ ਨੂੰ ਉਸੇ ਆਚਾਰ ਵਿੱਚ ਪਾਉਣ ਦੀ ਜ਼ਰੂਰਤ ਹੈ ਜਿਸ ਵਿੱਚ ਯਹੋਵਾ ਦੇ ਗਵਾਹਾਂ ਦੇ ਝੂਠੇ ਸੰਪਰਦਾਏ ਆਪਣੇ ਆਪ ਵਿੱਚ ਆਉਂਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਸਿਰਫ 1,44,000 ਬੱਚੇ ਹਨ, ਪਰ ਇੱਥੇ 1,44,000 ਤੋਂ ਵੱਧ ਜੂਸ ਹਨ। ਨਵੇਂ ਇਸਰਾਇਲ ਦੀ ਪੂਰੀ ਗਿਣਤੀ ਪਰਮੇਸ਼ੁਰ ਦੇ ਸੇਵਕਾਂ ਨੂੰ ਸੀਲ ਕੀਤਾ ਜਾਵੇਗਾ ਅਤੇ ਬਚਾਏ ਜਾਣਗੇ। ਫਿਰ ਆਇਤ 9 ਵਿੱਚ ਤਸਵੀਰਾਂ ਬਦਲਦੀਆਂ ਹਨ। ਇਸ ਤੋਂ ਬਾਅਦ ਮੈਂ ਵੇਖਿਆ ਅਤੇ ਵੇਖੋ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸਕਦਾ, ਹਰ ਇੱਕ ਕੌਮ ਤੋਂ, ਸਾਰੇ ਕਬੀਲਿਆਂ ਤੋਂ, ਲੋਕਾਂ ਤੋਂ ਅਤੇ ਭਾਸ਼ਾਵਾਂ ਵਿੱਚੋਂ ਸਿੰਘਾਸਨ ਦੇ ਅੱਗੇ ਲੇਲੇ ਦੇ ਅੱਗੇ ਕੱਪੜੇ ਪਹਿਨੇ ਖੜ੍ਹੇ ਹਨ, ਚਿੱਟੇ ਬਸਤਰ, ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਨਾਲ ਅਤੇ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋਏ, ਮੁਕਤੀ ਸਾਡੇ ਪਰਮੇਸ਼ੁਰ ਤੋਂ ਹੈ ਜੋ ਸਿੰਘਾਸਨ ਉੱਤੇ ਬੈਠਾ ਹੈ ਅਤੇ ਲੇਲੇ ਦਾ ਹੈ। ਇਹ ਰੱਬ ਦੇ ਸੇਵਕ ਹਨ, ਵਿਸ਼ਾਲ, ਅਣਗਿਣਤ ਅਤੇ ਹਰ ਕੌਮ, ਕਬੀਲੇ ਅਤੇ ਲੋਕਾਂ ਅਤੇ ਭਾਸ਼ਾ ਤੋਂ ਲਏ ਗਏ ਲੋਕ। ਉਹ ਚਿੱਟੇ ਕੱਪੜੇ ਪਹਿਨੇ ਹਨ ਅਤੇ ਉਹ ਪ੍ਰਭੂ ਦੀ ਉਪਾਸਨਾ ਕਰਦੇ ਹਨ ਜਿਸ ਦੀ ਮੁਕਤੀ ਹੈ। ਜੋ ਵੀ ਇਹ ਵਿਸ਼ਾਲ ਭੀੜ ਹੈ, ਉਹ ਰੱਬ ਦੇ ਸੇਵਕ ਹਨ। ਜੇਕਰ ਉਹ ਰੱਬ ਦੇ ਸੇਵਕ ਹਨ ਤਾਂ ਉਹਨਾਂ ਉੱਤੇ ਮੋਹਰ ਲੱਗੀ ਹੋਈ ਹੈ। ਜੇਕਰ ਉਹਨਾਂ ਨੂੰ ਸੀਲ ਕੀਤਾ ਜਾਂਦਾ ਹੈ ਤਾਂ ਉਹ ਇਸ ਪ੍ਰਤੀਕਾਤਮਕ 1,44,000 ਲੋਕਾਂ ਦਾ ਹਿੱਸਾ ਹਨ। ਜਿਵੇਂ ਕਿ ਇਹ ਵਿਸ਼ਾਲ ਭੀੜ ਪ੍ਰਭੂ ਦੀ ਉਸਤਤ ਕਰਦੀ ਹੈ, ਉਸਤਤ ਅਤੇ ਅਸੀਸ ਅਤੇ ਆਨੰਦ ਸਵਰਗ ਵਿੱਚ ਗੂੰਜਦਾ ਹੈ, ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਯਹੂਨਾ 13 ਦੇ ਨਾਲ ਗੱਲ ਕੀਤੀ, 13 ਆਇਤ ਵਿੱਚ ਗੱਲ ਕੀਤੀ, ਇਹ ਚਿੱਟੇ ਬਸਤਰ ਪਹਿਨੇ ਕੌਣ ਹਨ ਅਤੇ ਇਹ ਕਿੱਥੋਂ ਆਏ ਹਨ? 14 ਯਹੂਨਾ ਨੇ ਉਸ ਨੂੰ ਕਿਹਾ, ਸ਼੍ਰੀਮਾਨ ਤੁਸੀਂ ਜਾਣਦੇ ਹੋ। ਅਤੇ ਉਸਨੇ ਯਹੂਨਾ ਨੂੰ ਕਿਹਾ, ਇਹ ਉਹ ਹਨ ਜੋ ਵੱਡੀ ਵਿਪਤਾ ਵਿੱਚੋਂ ਬਾਹਰ ਆਏ ਹਨ ਅਤੇ ਉਹਨਾਂ ਨੇ ਆਪਣੇ ਬਸਤਰ ਦੇ ਲੇਲੇ ਦੇ ਲਹੂ ਨਾ ਧੋਤੇ ਅਤੇ ਚਿੱਟੇ ਕੀਤੇ ਹਨ। ਹੁਣ ਕੁਝ ਲੋਕ ਇੱਕ ਖਾਸ ਵਿਪਤਾ ਦੀ ਘਟਨਾ ਨੂੰ ਫੜਦੇ ਹਨ ਅਤੇ ਜੇਕਰ ਇਹ ਤੁਸੀਂ ਹੋ ਤਾਂ ਤੁਹਾਨੂੰ ਇੱਕ ਵੱਖਰੀ ਸਮਝ ਹੋਵੇਗੀ ਕਿ ਭੀੜ ਕੌਣ ਹੈ। ਪਰ ਜਦੋਂ ਤੁਸੀਂ ਇਸ ਨੂੰ ਥੋੜ੍ਹਾ ਹੋਰ ਜਿਹੜੀ ਦੇਖਦੇ ਹੋ ਤਾਂ ਦੋ ਕਾਰਨ ਹਨ ਕਿ ਇਹ ਵਿਸ਼ਾਲ ਭੀੜ ਸਿੰਘਾਸਨ ਦੇ ਸਾਹਮਣੇ ਕਿਉਂ ਹੈ। ਨੰਬਰ 1, ਉਹਨਾਂ ਨੇ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਹਨ ਅਤੇ ਉਹਨਾਂ ਨੂੰ ਚਿੱਟਾ ਕੀਤਾ ਹੈ। ਨੰਬਰ 2, ਉਹ ਦੁੱਖਾਂ ਵਿੱਚੋਂ ਨਿਕਲੇ ਹਨ। ਜੇ ਤੁਸੀਂ ਨਵੇਂ ਨੇਮ ਦੀ ਸਿੱਖਿਆ ਨੂੰ ਸਮੁੱਚੇ ਤੌਰ 'ਤੇ ਦੇਖਦੇ ਹੋ ਤਾਂ ਇਹ ਸਾਡੇ ਸਾਰਿਆਂ ਲਈ ਸੱਚ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਾਰੇ ਲੇਲੇ ਦੇ ਲਹੂ ਵਿੱਚ ਨਹੀਂ ਧੋਤੇ ਹਾਂ। ਕਿ ਇਸ ਸੰਸਾਰ ਵਿੱਚ ਵਫ਼ਾਦਾਰ ਮਸੀਹੀ ਜੀਵਨ ਦੀ ਕੀਮਤ ਨਹੀਂ ਹੈ। ਸੰਸਾਰ ਦੀ ਅਸਲੀਅਤ ਇੱਕ ਦਰਦਨਾਕ ਚੀਜ਼ ਹੈ, ਦੁੱਖ ਹੁੰਦਾ ਹੈ ਅਤੇ ਮੈਨੂੰ ਸ਼ੱਕ ਹੈ ਕਿ ਅੰਤ ਨੇੜੇ ਹੈ। ਆਉਣ ਨਾਲ ਇਹ ਹੋਰ ਤੇਜ਼ ਹੋ ਜਾਂਦੀ ਹੈ। ਅਤੇ ਆਇਤਾਂ 15 ਤੋਂ 17 ਨੂੰ ਦੇਖੋ, ਇਸ ਲਈ ਉਹ ਪਰਮੇਸ਼ੁਰ ਦੇ ਸਿੰਘਾਸਨ ਦੇ ਅੱਗੇ ਹਨ ਅਤੇ ਉਸਦੇ ਮੰਦਰ ਵਿੱਚ ਦਿਨ ਰਾਤ ਉਸਦੀ ਸੇਵਾ ਕਰੋ। ਅਤੇ ਜਿਹੜਾ ਸਿੰਘਾਸਨ ਉੱਤੇ ਬੈਠਦਾ ਹੈ ਉਹ ਆਪਣੀ ਮੌਜੂਦਗੀ ਨਾਲ ਉਹਨਾਂ ਨੂੰ ਪਨਾਹ ਦੇਵੇਗਾ। ਉਹ ਹੁਣ ਨਾ ਭੁੱਖੇ ਹੋਣਗੇ ਅਤੇ ਨਾ ਹੀ ਪਿਆਸੇ ਹੋਣਗੇ। ਸੂਰਜ ਉਹਨਾਂ ਨੂੰ ਨਹੀਂ ਮਾਰੇਗਾ, ਨਾ ਹੀ ਕੋਈ ਭਿਆਨਕ ਗਰਮੀ, ਕਿਉਂਕਿ ਸਿੰਘਾਸਨ ਦੇ ਵਿਚਕਾਰ ਲੇਲਾ ਅਤੇ ਉਹਨਾਂ ਦਾ ਆਜੜੀ ਹੋਵੇਗਾ ਅਤੇ ਉਹਨਾਂ ਨੂੰ ਜੀਵਤ ਪਾਣੀ ਦੇ ਚਸ਼ਮੇ ਵੱਲ ਸੇਧ ਦੇਵੇਗਾ ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਵਿੱਚੋਂ ਹਰ ਹੰਝੂ ਨੂੰ ਪੂੰਝ ਦੇਵੇਗਾ। ਇਹ ਪ੍ਰਕਾਸ਼ ਦੀ ਪੋਥੀ ਵਿੱਚ ਬਾਅਦ ਵਿੱਚ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਦਿੱਤੀਆਂ ਗਈਆਂ ਬਰਕਤਾਂ ਹਨ। ਜਿਵੇਂ ਕਿ ਅਸੀਂ ਰੈਵਲੇਸ਼ਨ 7 ਤੋਂ ਥੋੜ੍ਹਾ ਬਾਹਰ ਖੜ੍ਹੇ ਹੋ ਕੇ ਦੇਖਦੇ ਹਾਂ, ਸਾਨੂੰ ਨਿਸ਼ਚਿਤ ਤੌਰ 'ਤੇ ਸਿੱਟਾ ਕੱਢਣਾ ਚਾਹੀਦਾ ਹੈ ਕਿ ਆਤਮਾ ਦੀ ਮੁਕਤੀ ਇੱਕ ਪੱਕੀ ਚੀਜ਼ ਹੈ, ਪਰ ਸਿਰਫ ਉਹਨਾਂ ਲਈ ਪੱਕੀ ਗੱਲ ਹੈ ਜਿਨ੍ਹਾਂ ਨੇ ਲੇਲੇ ਦੇ ਲਹੂ ਵਿੱਚ ਆਪਣੇ ਆਪ ਨੂੰ ਧੋਤਾ ਹੈ ਅਤੇ ਉਹ ਜਿਹੜੇ ਵਫਾ ਦਿੰਦੇ ਆ ਅਤੇ ਭਾਵੇਂ ਉਹਨਾਂ ਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ ਖੁਦਾ ਦੇ ਨਾਲ ਵਫ਼ਾਦਾਰ ਆ। ਜਿਵੇਂ ਕਿ ਅਸੀਂ ਇਸ ਮੁਬਾਰਕ ਦ੍ਰਿਸ਼ ਨੂੰ ਦੇਖਦੇ ਹਾਂ, ਇਹ ਵਿਚਾਰ ਕਰਨਾ ਮਹੱਤਵਪੂਰਨ ਆ ਕਿ ਤੁਸੀਂ ਆਪਣੀ ਆਤਮਾ ਦੀ ਮੁਕਤੀ ਦਾ ਅਨੁਭਵ ਕੀਤਾ ਹੈ। ਇਹ ਸਾਰੇ ਅਚੰਭੇ ਅਤੇ ਆਨੰਦ ਨੂੰ ਵੇਖਣਾ ਬਹੁਤ ਉਦਾਸ ਹੋਵੇਗਾ ਅਤੇ ਫਿਰ ਵੀ ਇਸਦਾ ਕਦੇ ਅਨੁਭਵ ਨਹੀਂ ਹੋਵੇਗਾ। ਹੁਣ ਦੇਖਦੇ ਹਾਂ ਕਿ ਸਿੱਟਾ ਦੇਖਦੇ ਹਾਂ ਕਿ 7 ਚਰਚਾਂ ਵਿੱਚ ਸਿਰਫ ਚੰਗੀ ਤਰ੍ਹਾਂ ਜਾਣਦੇ 7 ਚਰਚ ਜਿਹੜੇ ਸੀ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਮੁਸ਼ਕਿਲ ਜੀਵਨ ਕਿੱਦਾਂ ਦਾ ਹੁੰਦਾ। ਉਹ ਇੱਕ ਵਿਰੋਧੀ ਮਾਹੌਲ ਵਿੱਚ ਮੌਜੂਦ ਸਨ, ਪਰ ਇੱਥੇ ਉਹ ਪਰਦੇ ਦੇ ਪਿੱਛੇ ਦੇਖਣ ਨੂੰ ਮਿਲਦੇ ਹਨ। ਜਿਵੇਂ ਕਿ ਅਸੀਂ ਸੰਸਾਰ ਵਿੱਚ ਜੀਵਨ ਨੂੰ ਦੇਖਦੇ ਹਾਂ, ਸੰਸਾਰ ਭਰ ਵਿੱਚ ਜੀਵਨ ਔਖਾ ਹੁੰਦਾ ਹੈ। ਵਫ਼ਾਦਾਰ, ਪ੍ਰਮਾਣਿਕ ਅਤੇ ਖੁੱਲ੍ਹੇ ਈਸਾਈ ਜੀਵਨ ਦਾ ਨਤੀਜਾ ਅਕਸਰ ਦੁਸ਼ਮਣੀ ਹੁੰਦੀ ਹੈ। ਹਮੇਸ਼ਾ ਇੱਕ ਕੀਮਤ ਝੱਲਣੀ ਪਵੇਗੀ ਅਤੇ ਅਸੀਂ ਵੀ ਪਰਦੇ ਦੇ ਪਿੱਛੇ ਵੇਖਣਾ ਚਾਹੁੰਦੇ ਹਾਂ। ਅਸੀਂ ਕੀ ਦੇਖਦੇ ਹਾਂ, ਸੰਸਾਰ ਦੀ ਇਹ ਅਸਲੀਅਤ ਇੱਕ ਦਰਦਨਾਕ ਚੀਜ਼ ਹੈ। ਪਰਮੇਸ਼ੁਰ ਦਾ ਨਿਰਣਾ ਜਿਹੜਾ ਉਹ ਡਰਾਉਣੀ ਚੀਜ਼ ਆ ਅਤੇ ਪਰਮੇਸ਼ੁਰ ਦੀ ਉਸਤਤ ਕਰੋ, ਰੂਹਾਂ ਦੀ ਜਿਹੜੀ ਮੁਕਤੀ ਆ ਉਹ ਪੱਕੀ ਗੱਲ ਆ। ਆਮੀਨ।